ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹ ਨਿਰਬਨ ਜਾਤਿ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤਰਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹੋ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਉ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਏ ਪਾਤ ਸਾਹੀ ਭਗਤ ਜਨਾ ਕਉ ਦਿੱਤੀਅਨ ਸਿਰ ਛੱਤ ਸੱਚਾ ਹਰ ਬਣਾਏ ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਏ ਪਾਤ ਸਾਹੀ ਭਗਤ ਜਨਾ ਕਉ ਦਿੱਤੀਅਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਰਾਜੇ ਹੋਏ ਨਾ ਆਖੀਐ ਭੇੜ ਮਰਹਿ ਫਿਰ ਜੂਨੀ ਪਾਹੇ ਨਾਨਕ ਬਿਨ ਨਾਵੈ ਨੱਕੀ ਵੱਡੀ ਫਿਰ ਹੈ ਸੋਭਾ ਮੂਲ ਨਾ ਪਾਹੀ ਮਹੱਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜੇ ਚਿਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵਿਆ ਨਾਮ ਮਨ ਵਸੈ ਵਿੱਚ ਉਹ ਭਰਮ ਭਉ ਭਾਗੈ ਜਿਹਾ ਸਤਿਗੁਰ ਨੂੰ ਜਾਣੈ ਤੇ ਹੋਵੈ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਵੜੰਜਹਿ ਰੰਗ ਸਿਉ ਲਾਹਾ ਹਰ ਨਾਮ ਲੈ ਜਾਵਹਿ ਗੁਰਸਿੱਖਾਂ ਕੇ ਮੁਖੇ ਉਜਲੇ ਹਰ ਦਰਗਹਿ ਭਾਵਹਿ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵਹਿ ਤਿਨਾਂ ਗੁਰਸਿੱਖਾਂ ਕਉ ਹਉ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵਹਿ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵਹਿ ਤਿਨਾਂ ਗੁਰਸਿੱਖਾਂ ਕਉ ਹਉ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਦੀਨ ਦੁਨੀਆ ਦੇ ਵਾਲੀ ਚਬਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਰਣਾ ਨਿਧਾਨ ਅੰਤਰਜਾਮੀ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰ ਸੱਜੇ ਹੋਏ ਦੀਵਾਨਾਂ ਵਿੱਚ ਨਾਮ ਦੀ ਵਰਖਾ ਹੋ ਰਹੀ ਹੈ। ਵਡਭਾਗੀ ਜਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਨੇਤਰਾਂ ਦੀ ਸਫਲਤਾ ਕੀਤੀ। ਉੱਥੇ ਕੰਨਾਂ ਰੂਪੀ ਡੋਨਿਆਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਮ ਰਸ ਨੂੰ ਅੰਮ੍ਰਿਤ ਰਸ ਨੂੰ ਪੀਣਾ ਕੀਤਾ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਵਡਹੰਸ ਰਾਗ ਦੀ ਵਾਰ ਵਿੱਚੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਲੋਕ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਲੋਕ ਔਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ ਚੱਲਦੀਆਂ ਪਈਆਂ ਨੇ। ਕੱਲ ਆਪਾਂ ਵਿਚਾਰ ਕੀਤੀ ਸੀ ਇਸ ਸਲੋਕ ਦੀ। ਸਲੋਕ ਮਹੱਲਾ ਤੀਜਾ, ਭਗਤ ਜਨਾਂ ਕੋ ਆਪ ਤੁੱਠਾ ਮੇਰਾ ਪਿਆਰਾ ਆਪੇ ਲੈਣ ਜਨ ਲਾਈ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਸਿਰ ਸੱਤ ਸੱਚਾ ਹਰ ਬਣਾਏ। ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਭਗਤਾਂ ਤੇ ਪ੍ਰਸੰਨ ਹੁੰਦਾ ਤੇ ਉਹਨਾਂ ਨੂੰ ਪਾਤਸ਼ਾਹੀਆਂ ਬਖਸ਼ ਦਿੰਦਾ। ਭਗਤਾਂ ਦੇ ਸਿਰ ਤੇ ਵਡਿਆਈ ਦਾ ਐਸਾ ਛਤਰ ਚਲਾਉਂਦਾ ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਜਦੋਂ ਤੱਕ ਇਹ ਸੰਸਾਰ, ਇਹ ਸੂਰਜ, ਇਹ ਚੰਦਰਮਾ, ਇਹ ਦੁਨੀਆਂ ਰਹੇਗੀ ਉਦੋਂ ਤੱਕ ਭਗਤਾਂ ਦੀ ਵਡਿਆਈ ਦੇ ਇਹ ਜੈ ਜੈਕਾਰ ਹੁੰਦੀ ਰਹਿਣੀ। ਕਿਉਂਕਿ ਭਗਤਾਂ ਦੇ ਸਿਰ ਤੇ ਵਡਿਆਈ ਦਾ ਛਤਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਚਲਾਇਆ। ਤਿੰਨਾਂ ਲੋਕਾਂ ਦੀ ਪਾਤਸ਼ਾਹੀ ਅਕਾਲ ਪੁਰਖ ਵਾਹਿਗੁਰੂ ਨੇ ਭਗਤਾਂ ਨੂੰ ਆਪ ਬਖਸ਼ੀ ਹੈ। ਪਰਮਾਤਮਾ ਦੀ ਦਿੱਤੀ ਹੋਈ ਵਡਿਆਈ ਫਿਰ ਸਾਧ ਸੰਗਤ ਜੀ ਕੋਈ ਖੋਹ ਨਹੀਂ ਸਕਦਾ, ਕੋਈ ਘਟਾ ਨਹੀਂ ਸਕਦਾ। ਇਸ ਸਲੋਕ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਸੀ ਤੇ ਅਗਲਾ ਸਲੋਕ ਸੀ ਤੀਸਰੇ ਪਾਤਸ਼ਾਹ ਜੀ ਦਾ, ਮਹੱਲਾ ਤੀਜਾ। ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੇ। ਜਿੰਨੀ ਦੇਰ ਸ਼ਬਦ ਵਿੱਚ ਸਾਡਾ ਮਨ ਨਹੀਂ, ਸਾਡੀ ਸ਼ਰਧਾ ਨਹੀਂ, ਭਾਵਨਾ ਨਹੀਂ, ਉਨੀ ਦੇਰ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਵੀ ਕੋਈ ਆਨੰਦ ਨਹੀਂ ਆਉਣਾ। ਜੇ ਮਹਾਰਾਜ ਜੀ ਦੇ ਬਚਨਾਂ 'ਚ ਭਾਵਨਾ ਹੋਵੇਗੀ ਤਾਂ ਉਸ ਬਚਨ ਦੀ, ਉਸ ਸ਼ਬਦ ਦੀ ਵਿਚਾਰ ਸੁਣ ਕੇ ਆਨੰਦ ਆਵੇਗਾ, ਨਹੀਂ ਤੇ। ਮਹਾਰਾਜ ਜੀ ਦੇ ਬਚਨ ਕਹਿੰਦੇ ਸੁਣ ਸਿੱਖਿਆ ਸਾਧਨਾ ਆਇਓ। ਸਾਧ ਦਾ ਮਤਲਬ ਸਵਾਦ। ਗੁਰੂ ਸਾਹਿਬ ਜੀ ਦੀ ਸਿੱਖਿਆ ਸੁਣ ਕੇ ਆਨੰਦ ਸਵਾਦ ਨਹੀਂ ਆਵੇਗਾ ਜਿਚਰ ਗੁਰਮੁਖ ਸ਼ਬਦ ਨਾ ਲੱਗੇ। ਕਹਿੰਦੇ ਜਦੋਂ ਤੱਕ ਮਹਾਰਾਜ ਜੀ ਦੇ ਉਪਦੇਸ਼ ਨਾਲ ਬੰਦਾ ਭਾਵਨਾ ਨਾਲ ਜੁੜਦਾ ਨਹੀਂ, ਉਹਦੀ ਸ਼ਰਧਾ ਨਹੀਂ। ਕਿਉਂਕਿ ਪੰਜ ਗੁਣ ਦੇਖੋ ਬਖਤੇ ਦੇ ਔਰ ਸਰੋਤੇ ਦੇ ਵਿਦਵਾਨਾਂ ਨੇ ਦੱਸੇ ਨੇ, ਸ਼ਰਧਾ ਭਾਵਨਾ, ਨਿਰਮਾਣਤਾ, ਮਨ ਦੀ ਇਕਾਗਰਤਾ ਤੇ ਸਰੀਰ ਦੀ ਸਾਵਧਾਨਤਾ, ਇਹ ਪੰਜ ਗੁਣ ਕਥਨ ਕੀਤੇ ਉਪਦੇਸ਼ ਕਹਿਣ ਵਾਲੇ ਦੇ, ਸੁਣਾਉਣ ਵਾਲੇ ਦੇ ਔਰ ਸੁਣਨ ਵਾਲੇ ਦੇ। ਪਹਿਲਾ ਸਭ ਤੋਂ ਹੈ ਉਹਦੀ ਸ਼ਰਧਾ ਹੋਵੇ। ਜੋ ਬਚਨ ਆਪਾਂ ਮਹਾਰਾਜ ਜੀ ਦਾ ਸੁਣਨ ਵਾਸਤੇ ਘਰੋਂ ਚੱਲ ਕੇ ਆਏ ਹਾਂ, ਗੁਰੂ ਸਾਹਿਬ ਜੀ ਦੇ ਇੱਕ ਇੱਕ ਬਚਨ ਵਿੱਚ ਸਾਡੀ ਸ਼ਰਧਾ ਹੋਵੇ, ਜੋ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਇਹ ਤਿੰਨਾਂ ਲੋਕਾਂ ਵਿੱਚ ਸਦਾ ਵਾਸਤੇ ਸਥਾਈ ਔਰ ਸਮਰੱਥ ਹੈ। ਭਾਵਨਾ ਫਿਰ ਉਸੇ ਸ਼ਰਧਾ ਨੇ, ਸਾਧ ਸੰਗਤ ਜੀ ਉਸੇ ਵਿਸ਼ਵਾਸ ਨੇ ਭਾਵਨਾ ਵਿੱਚ ਤਬਦੀਲ ਹੋਣਾ ਹੁੰਦਾ। ਗੁਰਮੁਖਾਂ ਦਾ ਕਥਨ ਕਹਿੰਦੇ ਸੁਣਿਆ ਹੋਇਆ ਵਿਸ਼ਵਾਸ ਸੁਣ ਕੇ ਕਈ ਵਾਰ ਟੁੱਟ ਵੀ ਜਾਂਦਾ। ਜਿਹੜਾ ਸੁਣ ਕੇ ਬਣਿਆ ਹੋਵੇ ਸੁਣ ਕੇ ਟੁੱਟ ਸਕਦਾ, ਪਰ ਜਦੋਂ ਭਾਵਨਾ ਬਣ ਜਾਂਦੀ ਫਿਰ ਉਹ ਟੁੱਟ ਨਹੀਂ ਸਕਦੀ। ਮਹਾਰਾਜ ਜੀ ਦੀ ਵਡਿਆਈ ਸੁਣੀ, ਗੁਣ ਸਰਵਣ ਕੀਤੇ, ਵਿਸ਼ਵਾਸ ਬਣ ਗਿਆ। ਪਰ ਕਿਸੇ ਨੇ ਆਣ ਕੇ ਦੋ ਚਾਰ ਉਲਟੇ ਪੁਲਟੇ ਪ੍ਰਮਾਣ ਦੇ ਦਿੱਤੇ ਤੇ ਉਹ ਵਿਸ਼ਵਾਸ ਟੁੱਟ ਸਕਦਾ। ਮੰਨ ਲਓ ਆਪਾਂ ਮਹਾਰਾਜ ਜੀ ਦੀ ਵਡਿਆਈ ਇਹ ਬਚਨ ਸੁਣਦੇ ਹਾਂ, ਭਾਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਬੜਾ ਵੱਡਾ ਮਹਾਤਮ ਜੀ, ਗੁਰੂ ਸਾਹਿਬ ਜੀ ਦੇ ਬਚਨ ਨੇ ਦਰਸ਼ਨ ਡਿੱਠੇ ਲੈਣ ਵਜੋਗਾ ਜੀ। ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਜਿਹੜੇ ਪ੍ਰਮਾਤਮਾ ਨਾਲ ਪਏ ਲੱਥ ਜਾਂਦੇ ਨੇ, ਟੁੱਟ ਜਾਂਦੇ ਨੇ, ਤੇ ਮਨ 'ਚ ਵਿਸ਼ਵਾਸ ਬਣੇਗਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੀਦੇ। ਭਾਈ ਫਿਰ ਆਪਾਂ ਇਹ ਬਚਨ ਮਹਾਰਾਜ ਦਾ ਪੜ੍ਹਦੇ ਹਾਂ, ਸੋਕਾ ਹਟਾਲ ਗੁਰ ਸੇਵੀਐ ਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸ਼ਨ ਕੀਤੇ ਆ, ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਇਹ ਬਚਨ ਸੁਣ ਕੇ ਇਹਨਾਂ ਦੀ ਵਿਆਖਿਆ ਸੁਣ ਕੇ ਜ਼ਰੂਰ ਆਪਣੇ ਮਨ ਚ ਪ੍ਰਤੀਤ ਆਵੇਗੀ, ਵਿਸ਼ਵਾਸ ਆਵੇਗਾ, ਪ੍ਰੇਮ ਆਵੇਗਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਹਾਂ, ਬਹੁਤ ਦੁੱਖ ਕੱਟੇ ਜਾਂਦੇ ਨੇ, ਇਸ ਕਰਕੇ ਦਰਸ਼ਨ ਕਰਨੇ ਚਾਹੀਦੇ। ਪਰ ਮੰਨ ਲਓ ਜੇ ਕੋਈ ਫਿਰ ਆਪਾਂ ਨੂੰ ਹੋਰ ਇਹਦੇ ਉਲਟੀ ਪ੍ਰਮਾਣ ਦੇਵੇ, ਗੁਰਬਾਣੀ ਦੀ ਪੰਕਤੀ ਸੁਣਾ ਕੇ ਉਹ ਆਖੇ ਵੀ ਗੁਰੂ ਸਾਹਿਬ ਤਾਂ ਕਹਿੰਦੇ ਨੇ ਡਿੱਠਾ ਮੁਕਤ ਨਾ ਹੋਵੇ ਜੇ ਤੇਰੇ ਸ਼ਬਦ ਨਾ ਕਰੇ ਵਿਚਾਰ, ਵੀ ਦੇਖਿਆ ਕੀ ਹੋਜੂ, ਦਰਸ਼ਨ ਕੀਤਿਆਂ ਤਾਂ ਮੁਕਤੀ ਨਹੀਂ ਮਿਲ ਜਾਣੀ ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ। ਫਿਰ ਕੋਈ ਆਪਾਂ ਨੂੰ ਇਹ ਪ੍ਰਮਾਣ ਦੇਵੇ, ਸੀਸ ਨਵਾਇਆ ਕੈਥੀਆ ਜਾਂ ਹਿਰਦੇ ਕਸੁੱਧਿਆ ਜਾ ਹੈ, ਮਹਾਰਾਜ ਦੇ ਦਰਸ਼ਨ ਕਰਕੇ ਸੀਸ ਨਵਾਇਆ ਕੀ ਹੋਜੂਗਾ ਜੇ ਭਾਈ ਹਿਰਦਾ ਹੀ ਨਹੀਂ ਸਿੱਧੇ ਪਾਸੇ ਜਾ ਰਿਹਾ, ਤਾਂ ਮਨ ਤਾਂ ਹੋਰ ਪਾਸੇ ਜਾ ਰਿਹਾ। ਤੇ ਫਿਰ ਉਹ ਬਣਿਆ ਹੋਇਆ ਵਿਸ਼ਵਾਸ ਟੁੱਟ ਸਕਦਾ ਵੀ ਏਦਾਂ ਤਾਂ ਕੋਈ ਫਰਕ ਨਹੀਂ ਪੈਣਾ, ਚਲੋ ਛੱਡੋ। ਪਰ ਜਦੋਂ ਉਹ ਵਿਸ਼ਵਾਸ ਭਾਵਨਾ ਚ ਤਬਦੀਲ ਹੋ ਜਾਵੇ ਸਤਸੰਗ ਜੀ, ਫਿਰ ਭਾਵੇਂ ਹਜ਼ਾਰ ਪ੍ਰਮਾਣ ਆਪਾਂ ਨੂੰ ਕੋਈ ਦੇਵੇ, ਫਿਰ ਗੁਰੂ ਸਾਹਿਬ ਜੀ ਨਾਲੋਂ ਪ੍ਰੇਮ ਟੁੱਟਦਾ ਨਹੀਂ ਹੁੰਦਾ ਸਿੱਖ ਦਾ, ਫਿਰ ਉਸ ਪ੍ਰੀਤ ਨੂੰ ਕੋਈ ਤੋੜ ਨਹੀਂ ਸਕਦਾ ਜਿੰਨੇ ਮਰਜ਼ੀ ਪ੍ਰਮਾਣ ਦੇਵੇ। ਇਸ ਲਈ ਇਹ ਉਹਨਾਂ ਪੰਜਾਂ ਗੁਣਾਂ ਚ ਪਹਿਲੇ ਦੋ ਰੱਖਦੇ, ਕਹਿੰਦੇ ਸ਼ਰਧਾ ਭਾਵਨਾ, ਤੇ ਜਿੰਨੀ ਦੇਰ ਸ਼ਰਧਾ ਨਹੀਂ, ਕਹਿੰਦੇ ਸੁਣ ਸਿੱਖਿਆ ਸਾਧਨਾ ਆਇਓ ਜੇ ਚਿਰ ਗੁਰਮੁਖ ਸ਼ਬਦਨ ਲਾ, ਕਹਿੰਦੇ ਸੁਣ ਕੇ ਉਨੀ ਦੇਰ ਆਨੰਦ ਨਹੀਂ ਆਵੇਗਾ ਜਿੰਨੀ ਦੇਰ ਤੁਹਾਡੀ ਸ਼ਰਧਾ ਨਹੀਂ ਹੈਗੀ। ਜੇ ਸ਼ਰਧਾ ਹੈਗੀ, ਭਾਵਨਾ ਹੈ, ਤਾਂ ਮਹਾਰਾਜ ਜੀ ਦਾ ਉਪਦੇਸ਼ ਸੁਣ ਕੇ ਆਨੰਦ ਆਵੇਗਾ। ਫਿਰ ਭਾਵੇਂ ਇੱਕ ਘੰਟਾ ਗੱਲ ਚੱਲੀ ਜਾਏ ਤੇ ਇੱਕ ਘੰਟਾ ਹੀ ਆਪਾਂ ਨੂੰ ਮਜਬੂਰੀ ਬਸ ਉੱਠਣਾ ਪਵੇ ਤੇ ਵੱਖਰੀ ਗੱਲ, ਫਿਰ ਉੱਠਣ ਲਈ ਮਨ ਨਹੀਂ ਕਰਦਾ ਜਦੋਂ ਆਨੰਦ ਆਉਣ ਲੱਗ ਪਏ। ਪਰ ਜੇ ਸੁਣ ਕੇ ਆਨੰਦ ਨਹੀਂ ਆਇਆ, ਭਾਵਨਾ ਕੋਈ ਨਹੀਂ, ਫਿਰ ਨਹੀਂ ਆਉਣਾ, ਫਿਰ ਵੱਧੋ ਰੁੱਧੀ ਆਪਾਂ ਕਿੰਨੀ ਦੇਰ ਬੰਦੇ ਨੂੰ ਬਿਠਾਲ ਸਕਦੇ। ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਸੁਣ ਸਿੱਖਿਆ ਸਾਧਨਾ ਆਇਓ ਜੇ ਚਿਰ ਗੁਰਮੁਖ ਸ਼ਬਦ ਨਾ ਲੱਗਿਆ, ਜਦੋਂ ਤੱਕ ਮੁਖੀ ਗੁਰੂ ਦੇ ਸ਼ਬਦ ਨਾਲ ਤੁਹਾਡਾ ਮਨ ਨਹੀਂ ਲੱਗਾ, ਭਾਵਨਾ ਨਹੀਂ ਬਣੀ, ਉਦੋਂ ਤੱਕ ਸੁਣ ਕੇ ਵੀ ਆਨੰਦ ਨਹੀਂ ਆਉਣਾ। ਸਤਿਗੁਰ ਸੇਵਿਆ ਨਾਮ ਮਨ ਵਸੈ ਵਿੱਚੋਂ ਭਰਮਪੋ ਭਾਗ ਹੈ। ਗੁਰੂ ਸਾਹਿਬ ਜੀ ਦੀ ਦੱਸੀ ਹੋਈ ਸੇਵਾ ਕੀਤਿਆਂ ਨਾਮ ਮਨ ਚ ਵਸਦਾ ਔਰ ਭਰਮ ਤੇ ਭੈ ਨਾਸ ਹੋ ਜਾਂਦੇ। ਜਿਹਾ ਸਤਿਗੁਰ ਨੂੰ ਜਾਣਿਆ ਤਿਹੋ ਹੋਵੇ ਤਾਂ ਸੱਚ ਨਾਮ ਲਿਵ ਲੱਗੇ। ਜਿਸ ਤਰ੍ਹਾਂ ਦਾ ਗੁਰੂ ਸਾਹਿਬ ਜੀ ਨੂੰ ਆਪਾਂ ਦੇਖਾਂਗੇ, ਉਸੇ ਤਰ੍ਹਾਂ ਦਾ ਹੀ ਸਤਸੰਗ ਜੀ ਆਪਾਂ ਨੂੰ ਫਲ ਪ੍ਰਾਪਤ ਹੋਵੇਗਾ। ਜਿਸ ਤਰ੍ਹਾਂ ਦੀ ਆਪਣੀ ਭਾਵਨਾ ਮਹਾਰਾਜ ਜੀ ਚ ਬਣੇਗੀ, ਉਸੇ ਤਰ੍ਹਾਂ ਦੀ ਫਲ ਦੀ ਪ੍ਰਾਪਤੀ ਹੋਣੀ ਹੁੰਦੀ। ਇਹ ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ। ਜੈਸੋ ਜੈਸੋ ਪਾਹੋ ਤੈਸੀ ਕਾਮਨਾ ਪਜਾਵਈ। ਜਿਸ ਤਰ੍ਹਾਂ ਦੀ ਭਾਵਨਾ ਕਿਸੇ ਦੀ ਹੁੰਦੀ, ਉਸੇ ਉਸੇ ਤਰ੍ਹਾਂ ਦੀ ਉਹਦੀ ਮਨੋਕਾਮਨਾ ਪੂਰੀ ਹੁੰਦੀ। ਕੋਈ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਖਦਾ ਪਿਆ, ਗੁਰੂ ਸਾਹਿਬ ਜੀ ਨੂੰ ਆਪਾਂ ਕਿਸ ਨਜ਼ਰ ਨਾਲ ਦੇਖਦੇ। ਆਪਾਂ ਕੱਲ ਵੀ ਕੁਝ ਪ੍ਰਮਾਣ ਸਾਂਝੇ ਕੀਤੇ ਸੀ ਵੀ ਕੋਈ ਕਿਸ ਤਰ੍ਹਾਂ ਮਹਾਰਾਜ ਜੀ ਨੂੰ ਦੇਖਦਾ। ਬਾਬਾ ਬੁੱਢਾ ਜੀ ਨੇ ਆਖਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਤਾਂ ਬ੍ਰਹਮ ਗਿਆਨੀ ਨੇ, ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਤਾਂ ਹੀ ਤਾਂ ਤੁਸੀਂ ਬ੍ਰਹਮ ਗਿਆਨੀ ਜੀ। ਭਾਈ ਬਾਲਾ ਜੀ ਨੇ ਆਖਿਆ ਉਹ ਤਾਂ ਸ਼ਾਂਤ ਆਤਮਾ ਸਨ, ਸੰਤ ਸਰੂਪ। ਮਹਾਰਾਜ ਨੇ ਆਖਿਆ ਤਾਂ ਹੀ ਭਾਈ ਬਾਲਾ ਜੀ ਤੁਸੀਂ ਸੰਤ ਸਰੂਪ ਜੇ, ਤੁਹਾਡਾ ਮਨ ਸ਼ਾਂਤ। ਪਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਸੀ ਵੀ ਉਹ ਤਿੰਨਾਂ ਲੋਕਾਂ ਦੇ ਮਾਲਕ ਨੇ, ਮੁਕਤੀ ਦਾਤੇ ਨੇ, ਰਿਜਕ ਦਾਤੇ ਨੇ ਸਾਰੀ ਸ੍ਰਿਸ਼ਟੀ ਦੇ। ਬਹੁਤ ਸਿਫਤਾਂ ਕੀਤੀਆਂ ਸਨ, ਉਹ ਸਰਬ ਕਲਾ ਸਮਰੱਥ ਨੇ, ਉਹ ਕਰਨ ਭੰਜਣ ਹਾਰ ਨੇ। ਫਿਰ ਬਾਬਾ ਬੁੱਢਾ ਜੀ ਨੇ ਆਖਿਆ ਸੀ ਮਹਾਰਾਜ ਤਾਂ ਹੀ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਜੇ, ਕਿਉਂਕਿ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤਿੰਨਾਂ ਲੋਕਾਂ ਦੇ ਮਾਲਕ ਕਰਕੇ ਦੇਖਿਆ। ਜਿਹਾ ਸਤਿਗੁਰ ਨੂੰ ਜਾਣੇ, ਜਿਸ ਤਰ੍ਹਾਂ ਦਾ ਕੋਈ ਗੁਰੂ ਸਾਹਿਬ ਨੂੰ ਜਾਣਦਾ, ਕੋਈ ਇਹ ਵੀ ਸਮਝ ਸਕਦਾ ਵੀ ਕੋਈ ਨਹੀਂ ਇੱਕ ਰਸਮੀ ਤੌਰ 'ਤੇ ਮੱਥਾ ਟੇਕਣਾ, ਮਹਾਰਾਜ ਨੂੰ ਕਿਹੜਾ ਪਤਾ ਕਿਸੇ ਗੱਲ ਦਾ। ਪਰ ਕਿਸੇ ਨੇ ਇਹ ਵੀ ਭਾਵਨਾ ਹੁੰਦੀ ਵੀ ਨਹੀਂ, ਗੁਰੂ ਸਾਹਿਬ ਜੀ ਤੋਂ ਕੁਝ ਨਹੀਂ ਲੁਕਿਆ ਭਾਈ, ਅੱਗੋਂ ਦੇਖਿਆ ਪਿੱਛੋਂ ਦੇਖਿਆ ਤੋਈ ਤੇ ਕਹਾਂ ਛੁਪਾਵੇ। ਅੱਗੋਂ ਪਿੱਛੋਂ ਬੰਦਾ ਦੇਖ ਕੇ, ਬੰਦਾ ਬੰਦੇ ਤੋਂ ਕੁਝ ਛੁਪਾ ਸਕਦਾ, ਮਹਾਰਾਜ ਤੋਂ ਕੀ ਛੁਪਾ ਸਕਦਾ, ਉਹਨਾਂ ਨੂੰ ਤਾਂ ਪਤਾ ਹੀ ਹੈ। ਪਰ ਜਿਸ ਦੀ ਭਾਵਨਾ ਵੀ ਗੁਰੂ ਸਾਹਿਬ ਨੂੰ ਕਿਹੜਾ ਪਤਾ ਲੱਗਦਾ, ਉਹ ਤਾਂ ਰੁਮਾਲੇ ਤੋਂ ਵੀ ਪੈਸੇ ਚੱਕ ਲੈਂਦੇ। ਉਹ ਕਹਿੰਦੇ ਮਹਾਰਾਜ ਨੂੰ ਕੀ ਫਰਕ ਪੈਣਾ। ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਬਣਦੀ ਉਸੇ ਤਰ੍ਹਾਂ ਦਾ ਉਹਨੂੰ ਫਲ ਮਿਲਦਾ। ਜਿਹਾ ਸਤਿਗੁਰੂ ਨੂੰ ਜਾਣੈ ਤਿਹੋ ਹੋਵੇ। ਜਿਸ ਤਰ੍ਹਾਂ ਦਾ ਕੋਈ ਗੁਰੂ ਸਾਹਿਬ ਜੀ ਨੂੰ ਜਾਣਦਾ ਉਸੇ ਤਰ੍ਹਾਂ ਦਾ ਫਲ ਮਿਲਦਾ। ਤਾਂ ਸੱਚ ਨਾਮ ਲਿਵ ਲੱਗ ਗਿਆ। ਕਹਿੰਦੇ ਜੇ ਭਾਵਨਾ ਪੂਰੀ ਬਣੇ ਵੀ ਗੁਰੂ ਸਾਹਿਬ ਜੀ ਸਮਰੱਥ ਨੇ, ਅੰਤਰਜਾਮੀ ਨੇ, ਭੰਨਣ ਘੜ ਸਮਰੱਥ ਨੇ, ਇੰਨੀ ਸਮਰੱਥਾ ਮਹਾਰਾਜ ਜੀ ਦੀ, ਜਿਹੜਾ ਗੁਰੂ ਸਾਹਿਬ ਜੀ ਦੀ ਵਡਿਆਈ ਚ ਬਚਨ ਨੇ, ਹਰਨ ਭਰਨ ਜਾ ਕਾ ਨੇਤਰ ਫੋਰ। ਹਰਨ ਭਰਨ ਸ੍ਰਿਸ਼ਟੀ ਨੂੰ ਬਣਾ ਦੇਣਾ, ਨਾਸ਼ ਕਰ ਦੇਣਾ, ਫਿਰ ਬਣਾ ਦੇਣਾ, ਤੇ ਕਿੰਨੇ ਚਿਰ ਚ? ਨੇਤਰ ਫੋਰ, ਅੱਖ ਬੰਦ ਕਰਕੇ ਖੋਲਣ ਦੇ ਸਮੇਂ ਚ, ਜਿਹਨੂੰ ਆਪਾਂ ਕਹਿੰਦੇ ਵੀ ਅੱਖ ਝਮਕਣ ਦੇ ਸਮੇਂ ਚ। ਇਹ ਮਹਾਰਾਜ ਦੇ ਬਚਨ ਹੈ, ਕਹਿੰਦੇ ਇੰਨਾ ਸਮਰੱਥ ਹੈ ਅਕਾਲ ਪੁਰਖ ਵਾਹਿਗੁਰੂ ਅੱਖ ਬੰਦ ਕਰਕੇ ਖੋਲਣ ਦੇ ਸਮੇਂ ਚ ਆ ਸਾਰਾ ਬ੍ਰਹਿਮੰਡ ਨਾਸ਼ ਕਰਕੇ ਦੁਬਾਰਾ ਬਣਾ ਸਕਦਾ। ਪਰ ਹੋ ਸਕਦਾ ਆਪਣੀ ਸਮਝ ਚ ਨਾ ਵੀ ਏਦਾਂ ਕਿੱਦਾਂ ਹੋ ਸਕਦਾ ਜੀ? ਅੱਖ ਬੰਦ ਕਰਕੇ ਖੋਲਣ ਲਈ ਤੇ ਕਿੰਨਾ ਇਹਦੇ ਇੱਕ 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 ਖੇਨੋ ਨਹੀਂ ਲੱਗਦਾ, ਇੰਨੇ ਸਮੇਂ ਚ ਕਿੱਦਾਂ ਇਹ ਸਾਰਾ ਕੁਝ ਢਹਿ ਕੇ ਦੁਬਾਰਾ ਬਣ ਸਕਦਾ? ਪਰ ਬਣ ਸਕਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਕਹਿੰਦੇ ਜਲਾਂ ਦੀ ਥਾਂ ਤੇ ਥਲ, ਥਲ ਦੀ ਥਾਂ ਤੇ ਕੂਪ, ਖੱਡਲਾਂ ਖੂਹ ਤੇ ਖੂਹ ਥਾਂ ਦੀ ਥਾਂ ਤੇ ਮੇਰ ਉਹ ਪਰਬਤ ਬਣਾ ਸਕਦਾ ਇੱਕ ਪਲ ਚ। ਜਿੱਥੇ ਹੁਣ ਸਮੁੰਦਰ ਹੈ ਇੱਥੇ ਰੇਗਿਸਤਾਨ ਬਣਾ ਸਕਦਾ, ਜਿੱਥੇ ਰੇਗਿਸਤਾਨ ਹੈ ਇੱਥੇ ਸਮੁੰਦਰ ਬਣਾ ਸਕਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ। ਇੰਨਾ ਸਮਰੱਥ। ਇਸ ਲਈ ਕਹਿੰਦੇ ਉਸ ਤਰੀਕੇ ਨਾਲ ਮਹਾਰਾਜ ਜੀ ਨੂੰ ਦੇਖਣ ਜਿਸ ਤਰ੍ਹਾਂ ਦੀ ਭਾਵਨਾ ਬਣ ਜਾਂਦੀ। ਜਿਹਾ ਸਤਿਗੁਰ ਨੂੰ ਜਾਣੈ ਤਿਹੋ ਹੋਵੇ। ਤਾਂ ਸੱਚ ਨਾਮ ਲਿਵ ਲਾਗੈ, ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣੇ ਆਗੈ। ਕਹਿੰਦੇ ਇਹ ਸਾਰੀ ਵਡਿਆਈ ਗੁਰਮੁਖੋਂ ਨਾਮ ਕਰਕੇ ਮਿਲਦੀ। ਜਿਹਨਾਂ ਨੂੰ ਮਹਾਰਾਜ ਨੇ ਨਾਮ ਦੀ ਵਡਿਆਈ ਬਖਸ਼ ਦਿੱਤੀ ਉਹ ਅੱਗੇ ਹਰੀ ਦੇ ਦਰ ਤੇ ਵੀ ਸੋਭਣੀ ਕੁੰਦੇ। ਵਡਿਆਈ ਦਾ ਸਰੋਪਾ ਉਹਨਾਂ ਨੂੰ ਹੀ ਮਿਲਦਾ ਜਿਹਨਾਂ ਦੇ ਇੱਥੇ ਪੱਲੇ ਕੁਝ ਨਾਮ ਸੀ, ਕਿਉਂਕਿ ਸਾਰੀਆਂ ਵਡਿਆਈਆਂ ਨਾਮ ਵਿੱਚ ਹੀ। ਨਾਨਕ ਨਾਮ ਮਿਲਿਆ ਵਡਿਆਈ, ਜਿਹਨਾਂ ਨੂੰ ਵਡਿਆਈ ਮਿਲੀ ਗੁਰਮੁਖੋਂ ਸਿਰਫ ਨਾਮ ਜਪਣ ਕਰਕੇ ਮਿਲੀ। ਭਗਤ ਕਬੀਰ ਸਾਹਿਬ ਜੀ ਨੂੰ ਅੱਜ ਤੱਕ ਜੇ ਮੱਥੇ ਟੇਕਦੇ ਤਾਂ ਇਸ ਕਰਕੇ ਨਹੀਂ ਟੇਕਦੇ ਵੀ ਉਹ ਬੜੇ ਅਮੀਰ ਸੀ, ਜਾਂ ਉਹਨਾਂ ਦੀ ਕੋਈ ਟਰਾਂਸਪੋਰਟ ਚੱਲਦੀ ਸੀ, ਜਾਂ ਉਹਨਾਂ ਦੀ ਸ਼ਿਪਿੰਗ ਕਾਰਪੋਰੇਸ਼ਨ ਸੀ, ਜਾਂ ਉਹ ਤਾਂ ਬਹੁਤ ਉਹਨਾਂ ਦਾ, ਇਸ ਕਰਕੇ ਤਾਂ ਨਹੀਂ ਨਾ ਵਡਿਆਈ। ਉਹ ਤਾਂ ਖੱਡੀ ਚ ਸਾਰਾ ਦਿਨ ਬੈਠੇ ਰਹਿੰਦੇ, ਤਾਣੀ ਤਣ ਕੇ ਕੱਪੜਾ ਉਣ ਕੇ ਆਪਣਾ ਗੁਜ਼ਾਰਾ ਕਰਦੇ ਸੀ। ਪਰ ਹੁਣ ਤੱਕ ਜੇ ਦੇਖੋ 11ਵੀਂ ਸਦੀ ਦੇ ਭਗਤ ਨੇ ਭਗਤ ਕਬੀਰ ਸਾਹਿਬ ਜੀ, ਤਾਂ ਹੁਣ 21ਵੀਂ ਸਦੀ ਚੱਲਦੀ ਪਈ ਤੇ ਅੱਜ ਤੱਕ ਵੀ ਉਹਨਾਂ ਨੂੰ ਮੱਥੇ ਟੇਕ ਰਹੇ, ਵਡਿਆਈ ਚੱਲ ਰਹੀ। ਔਰ ਜਦੋਂ ਤੱਕ ਦੁਨੀਆ ਰਹੇਗੀ ਇਵੇਂ ਹੀ ਵਡਿਆਈ ਉਹਨਾਂ ਦੀ ਰਹੇਗੀ। ਕਿਉਂ? ਕਿਉਂਕਿ ਨਾਮ ਕਰਕੇ ਮਿਲੀ ਹੈ, ਕਿਸੇ ਅਮੀਰੀ ਕਰਕੇ, ਪਦਾਰਥਾਂ ਦੀ ਬਹੁਲਤਾ ਕਰਕੇ ਨਹੀਂ ਮਿਲੀ। ਇਹ ਵਡਿਆਈ ਕਬੀਰ ਸਾਹਿਬ ਨੂੰ ਨਾਮ ਕਰਕੇ ਮਿਲੀ ਹੈ। ਭਗਤ ਨਾਮਦੇਵ ਜੀ ਨੂੰ ਜਿਹੜੀ ਵਡਿਆਈ ਮਿਲੀ ਉਹ ਨਾਮ ਕਰਕੇ ਮਿਲੀ। ਜੇ ਨਾਮ ਨਾ ਜਪਿਆ ਹੁੰਦਾ ਤਾਂ ਸ਼ਾਇਦ ਮਹਾਰਾਸ਼ਟਰ ਤੋਂ ਬਾਹਰ ਵੀ ਉਹਨਾਂ ਨੂੰ ਕੋਈ ਜਾਣਦਾ। ਪਰ ਹੁਣ ਪੂਰੀ ਦੁਨੀਆਂ ਜਾਣਦੀ ਨਾ, ਸਿਰਫ ਇਸ ਕਰਕੇ ਕਿਉਂਕਿ ਵਡਿਆਈ ਨਾਮ ਕਰਕੇ। ਸਭ ਵਡਿਆਈਆਂ ਹਰ ਨਾਮ ਵਿੱਚ, ਜੇ ਗੁਰਮੁਖ ਧਿਆਈ ਹੈ, ਜੇ ਵਸਤ ਮੰਗੀ ਅਸਾਈ ਪਾਈ ਹੈ, ਜੇ ਨਾਮ ਚਿੱਤ ਲਾਈਏ ਗੁਰੂ ਸਾਹਿਬ ਜੀ ਦਾ ਬਚਨ। ਕਹਿੰਦੇ ਗੁਰਮੁਖੋਂ ਨਾਮ ਵਿੱਚ ਸਾਰੀਆਂ ਵਡਿਆਈਆਂ ਹੁੰਦੀਆਂ। ਜਿਹਨਾਂ ਗੁਰਮੁਖਾਂ ਨੇ ਨਾਮ ਧਿਆਇਆ, ਜੇ ਵਸਤ ਮੰਗੀ ਅਸਾਈ ਪਾਈਏ, ਕਹਿੰਦੇ ਜੋ ਵੀ ਮੰਗਾਂਗੇ ਉਹੀ ਪ੍ਰਾਪਤ ਹੋ ਜਾਏਗਾ। ਪਰ ਵਿੱਚ ਇੱਕ ਵਿਸ਼ੇਸ਼ਣ ਹੈ ਕਿ ਜੇ ਨਾਮ ਚਿੱਤ ਲਾਈਏ, ਜੇ ਚਿੱਤ ਦੀ ਬਿਰਤੀ ਨਾਮ ਨਾਲ ਲੱਗੇ ਤਾਂ ਫਿਰ ਸਾਰੀਆਂ ਵਡਿਆਈਆਂ, ਸਭ ਵਡਿਆਈਆਂ ਹਰ ਨਾਮ ਵਿੱਚ। ਇਹ ਉਹਨਾਂ ਭਗਤਾਂ ਨੂੰ ਵਡਿਆਈ ਨਾਮ ਕਰਕੇ ਮਿਲੀ ਗੁਰਮੁਖੋ, ਨਾਮ ਕਰਕੇ ਮਿਲੀ। ਭਗਤ ਰਵਿਦਾਸ ਜੀ ਦੀ ਬਾਬਤ ਬਚਨ ਨੇ ਮਹਾਰਾਜ ਦੇ, ਪਤਤ ਜਾਤ ਉੱਤੋਂ ਪਿਆ ਚਾਰ ਵਰਨ ਪਏ ਪੱਗ ਆਏ, ਰਵਿਦਾਸ ਚੁਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ। ਕਹਿੰਦੇ ਦੇਖੋ ਚਮਾਰ ਸੀ ਤੇ ਜਿਹੜਾ ਜੋੜੇ ਗੰਢ ਕੇ ਗੁਜ਼ਾਰਾ ਕਰਨ ਵਾਲਾ ਬੰਦਾ ਉਹਨੂੰ ਚੌਂ ਕੁੰਟਾਂ ਚ ਤਾਂ ਨਹੀਂ ਨਾ ਕਿਸੇ ਨੇ ਜਾਣਨਾ। ਸਮਾਂ ਲੰਘ ਜਾਣ ਤੇ ਕੋਈ ਰਾਜਿਆਂ ਮਹਾਰਾਜਿਆਂ ਨੂੰ ਨਹੀਂ ਜਾਣਦਾ, ਗਰੀਬ ਆਦਮੀ ਨੂੰ ਕਿਹਨੇ ਜਾਣਨਾ ਸੀ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ। ਕਹਿੰਦੇ ਹਰੀ ਦੀ ਕੀਰਤੀ ਕਰਦਿਆਂ ਇੱਕ ਨਿਮਕ ਵੀ ਆਪਣਾ ਸਮਾਂ ਭਗਤ ਰਵਿਦਾਸ ਜੀ ਖਾਲੀ ਨਹੀਂ ਸੀ ਜਾਣ ਦਿੰਦੇ। ਪਤਤ ਜਾਤ ਉੱਤਮ ਪਿਆ ਤੇ ਕੀ ਫਿਰ ਫਲ ਮਿਲਿਆ? ਕਹਿੰਦੇ ਉਹ ਜਿਹਨੂੰ ਲੋਕ ਨੀਵੀਂ ਜਾਤ ਦਾ ਕਹਿੰਦੇ ਸੀ, ਨਿਖਿੱਧ ਜਾਤ ਦਾ, ਇੰਨਾ ਉੱਤਮ ਹੋ ਗਿਆ। ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਾਈ ਗੁਰਦਾਸ ਜੀ ਕਹਿੰਦੇ ਭਗਤ ਭਗਤ ਕਰਕੇ ਚੌਂ ਚੱਕਾਂ ਦੇ ਵਿੱਚ ਮਸ਼ਹੂਰੀ ਹੋ ਗਈ ਸਿਰਫ ਨਾਮ ਜਪਣ ਕਰਕੇ। ਪਤਤ ਜਾਤ ਉੱਤੋਂ ਪਿਆ ਚਾਰ ਵਰਨ ਪਏ ਪੱਗ ਆਏ। ਕਹਿੰਦੇ ਉਹ ਚਾਰੇ ਵਰਨ ਜਿਹੜੇ ਮੂੰਹ ਤੇ ਕੱਪੜਾ ਰੱਖ ਲੈਂਦੇ ਸੀ ਮੱਥੇ ਤੇ ਵੀ ਅਸੀਂ ਸ਼ੂਦਰ ਦੇ ਮੱਥੇ ਨਹੀਂ ਲੱਗਣਾ, ਉਹ ਆਣ ਕੇ ਭਗਤ ਰਵਿਦਾਸ ਜੀ ਦੇ ਚਰਨੀ ਪੈਂਦੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ। ਕਿਉਂ? ਕਿਉਂਕਿ ਵਡਿਆਈ ਨਾਮ ਕਰਕੇ ਮਿਲੀ ਗੁਰਮੁਖੋ। ਨਾਮ ਕਰਕੇ ਵਡਿਆਈ ਮਿਲੀ, ਇਹ ਉਦੋਂ ਤੱਕ ਰਹੇਗੀ ਜਦੋਂ ਤੱਕ ਸੰਸਾਰ ਰਹੇਗਾ। ਨਾਨਕ ਨਾਮ ਮਿਲਿਆ ਵਡਿਆਈ, ਹਰ ਦਰ ਸੋਹਣੇ ਅੱਗੇ। ਕਹਿੰਦੇ ਨਾਮ ਕਰਕੇ ਜਿਹਨਾਂ ਨੂੰ ਵਡਿਆਈ ਮਿਲੀ ਗੁਰਮੁਖੋ, ਉਹ ਹਰੀ ਦੇ ਦਰ ਤੇ ਅੱਗੇ ਵੀ ਸੋਭਨੀਕ ਹੁੰਦੇ। ਇੱਥੇ ਦੁਨੀਆਂ ਵਿੱਚ ਵੀ ਉਹਨਾਂ ਦਾ ਜਸ ਹੀ ਹੈ, ਜਦੋਂ ਜਾਣਗੇ ਸੰਸਾਰ ਤੋਂ ਪ੍ਰਲੋਕ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਜਿਹਨਾਂ ਨੂੰ ਨਾਮ ਕਰਕੇ ਵਡਿਆਈ ਮਿਲੀ। ਪੌੜੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ। ਇਹ ਸਲੋਕ ਜਿਹੜਾ ਸੀ ਨਾ, ਨਾਨਕ ਨਾਮ ਮਿਲਿਆ ਵਡਿਆਈ ਹਰ ਦਰ ਸੋਹਣੇ ਆ ਗਿਆ, ਤੀਸਰੇ ਪਾਤਸ਼ਾਹ ਜੀ ਦਾ ਸੀ। ਪੌੜੀ ਚੌਥੇ ਪਾਤਸ਼ਾਹ ਜੀ ਦੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ। ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ। ਕਹਿੰਦੇ ਗੁਰੂ ਕੇ ਸਿੱਖਾਂ ਦੇ ਮਨ ਚ ਪ੍ਰੀਤ ਹੁੰਦੀ ਮਹਾਰਾਜ ਜੀ ਦੇ ਚਰਨਾਂ ਦੀ, ਇਸ ਕਰਕੇ ਉਹ ਦੂਰੋਂ ਦੂਰੋਂ ਚੱਲ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਨ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ, ਮਹਾਰਾਜ ਦੀ ਪੂਜਾ ਕਰਨ ਸਿੱਖ ਤਾਂ ਆਉਂਦੇ। ਦੇਖੋ ਕਿੰਨੀ ਕਿੰਨੀ ਦੂਰੋਂ ਆਉਣਾ ਪੈਂਦਾ ਸੀ, ਕੋਈ ਆਸਾਮ ਤੋਂ ਆਉਂਦਾ ਸੀ ਰਾਜੇ ਰਤਨ ਰਾਏ ਵਰਗਾ, ਜਿਹੜਾ ਪ੍ਰਸਾਦੀ ਹਾਥੀ ਲੈ ਕੇ ਆਇਆ, ਪੰਜ ਕਲਾ ਸ਼ਾਸਤਰ ਲੈ ਕੇ ਆਇਆ। ਆਸਾਮ ਤੋਂ ਆਨੰਦਪੁਰ ਸਾਹਿਬ ਆਇਆ ਉਹਨਾਂ ਦਿਨਾਂ ਚ, ਕਹਿੰਦੇ ਚਾਰ ਮਹੀਨੇ ਦਾ ਸਮਾਂ ਨੂੰ ਰਸਤੇ ਚ ਹੀ ਲੱਗ ਗਿਆ ਸੀ, ਪਰ ਆਇਆ ਮਹਾਰਾਜ ਦੇ ਦਰਸ਼ਨ ਕਰਨ। ਕੋਈ ਸੰਗਤ ਪੋਠੋਹਾਰ ਤੋਂ ਆਉਂਦੀ, ਕੋਈ ਕਾਬਲ ਤੋਂ ਆਉਂਦੀ, ਕੋਈ ਕੰਧਾਰ ਤੋਂ ਆਉਂਦੀ, ਕੋਈ ਕਿਤੋਂ ਆਉਂਦੇ ਆਉਂਦੇ ਸੀ ਮਹਾਰਾਜ ਜੀ ਦੇ ਦਰਸ਼ਨ ਕਰਨ ਸਿੱਖ। ਕਿਉਂ? ਕਿਉਂਕਿ ਮਨ ਚ ਪ੍ਰੀਤ ਸੀ ਨਾ। ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ ਪੂਜਣ ਆਵੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਹਰੀ ਦੀ, ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਉਹ ਤਾਂ ਕਰਦੇ। ਕਿਉਂ? ਕਿਉਂਕਿ ਗੁਰੂ ਕੇ ਸਿੱਖਾਂ ਦੇ ਮਨ ਚ ਪ੍ਰੀਤ ਹੁੰਦੀ, ਮਹਾਰਾਜ ਦੇ ਚਰਨਾਂ ਦੀ ਪ੍ਰੀਤੀ ਹੈ, ਇਸ ਕਰਕੇ ਸਿੱਖ ਆਉਂਦੇ। ਹਰ ਨਾਮ ਵੜੰਜਾ ਰੰਗ ਸਿਉ, ਕਹਿੰਦੇ ਫਿਰ ਉਹ ਵਪਾਰ ਵੀ ਨਾਮ ਦਾ ਹੀ ਕਰਦੇ। ਗੁਰੂ ਸਾਹਿਬ ਜੀ ਦੇ ਦਰ ਤੇ ਆਣ ਕੇ ਮਹਾਰਾਜ ਜੀ ਦਾ ਅਦਬ ਸਤਿਕਾਰ ਕਰਕੇ ਉਪਦੇਸ਼ ਸੁਣ ਕੇ ਤੇ ਫਿਰ ਉਹ ਨਾਮ ਕਰਦੇ ਵਪਾਰ ਦਾ। ਹਰ ਨਾਮ ਵੜੰਜਾ ਰੰਗ ਸਿਉ, ਰੰਗ ਦਾ ਅਰਥ ਆਨੰਦ, ਬੜੇ ਆਨੰਦ ਨਾਲ ਉਹ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ। ਸਵਾਸਾਂ ਦੀ ਪੂੰਜੀ ਦੇ ਬਦਲੇ ਨਾਮ ਦਾ ਸਤਸੰਗ ਜੀ ਵਪਾਰ ਕਰਨ ਵਾਸਤੇ। ਅਸਲ ਚ ਤਾਂ ਸਾਰੇ ਆਪਾਂ ਇਸੇ ਕੰਮ ਆਏ ਹਾਂ, ਪਰ ਇਹ ਵੱਖਰੀ ਗੱਲ ਵੀ ਕਿਸੇ ਨੂੰ ਇਹ ਯਾਦ ਰਹਿੰਦਾ, ਕਿਸੇ ਨੂੰ ਇਹ ਉਪਦੇਸ਼ ਨਹੀਂ ਯਾਦ ਰਹਿੰਦਾ। ਭਗਤ ਕਬੀਰ ਸਾਹਿਬ ਕਹਿੰਦੇ ਨਾ, ਕਿਨਹੀ ਬਣਜਿਆ ਕਾਂ ਸੀਤਾ ਅੰਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿੰਦੇ ਕਿਸੇ ਨੇ ਕਾਂਸੀ ਦਾ ਵਪਾਰ ਕੀਤਾ, ਕਿਸੇ ਨੇ ਤਾਂਬੇ ਦਾ ਵਪਾਰ ਕੀਤਾ, ਕੋਈ ਸੋਨੇ ਦਾ ਵਪਾਰੀ ਬਣ ਗਿਆ, ਕਿਸੇ ਨੇ ਲੌਂਗਾਂ ਦਾ ਵਪਾਰ ਕੀਤਾ, ਕਈ ਸੁਪਾਰੀਆਂ ਦੇ ਵਪਾਰੀ ਬਣੇ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ। ਕਹਿੰਦੇ ਸੰਤਾਂ ਨੇ ਵਪਾਰ ਕੀਤਾ ਪਰਮਾਤਮਾ ਦੇ ਨਾਮ ਦਾ, ਕਿਸੇ ਨੇ ਲੌਂਗ ਲਾਚੀਆਂ ਦਾ ਵਪਾਰ ਕੀਤਾ, ਕਿਸੇ ਨੇ ਸੁਪਾਰੀਆਂ ਦਾ ਕੀਤਾ, ਕਿਸੇ ਨੇ ਸੋਨੇ ਦਾ ਕੀਤਾ, ਹੀਰਿਆਂ ਦਾ ਕੀਤਾ। ਪਰ ਕਬੀਰ ਸਾਹਿਬ ਕਹਿੰਦੇ ਸੰਤਾਂ ਨੇ ਸਿਰਫ ਮਹਾਰਾਜ ਦੇ ਨਾਮ ਦਾ, ਅਕਾਲ ਪੁਰਖ ਦੇ ਨਾਮ ਦਾ ਵਪਾਰ ਕੀਤਾ। ਕਿਉਂਕਿ ਸਮਝ ਆ ਗਈ ਨਾ ਉਹਨਾਂ ਨੂੰ, ਹਰ ਨਾਮ ਵੜੰਜਾ ਰੰਗ ਸਿਓ, ਲਾਹਾ ਹਰ ਨਾਮ ਲੈ ਜਾਵੇ। ਕਹਿੰਦੇ ਫਿਰ ਉਹ ਨਾਮ ਦਾ ਲਾਹਾ ਲੈ ਕੇ ਸੰਸਾਰ ਤੋਂ ਗਏ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਸੀ। ਅਸਲ ਵਿੱਚ ਸਤਸੰਗ ਜੀ ਆਪਾਂ ਨੂੰ ਸਾਰਿਆਂ ਨੂੰ ਹੀ ਮਹਾਰਾਜ ਨੇ ਵਪਾਰੀ ਆਖਿਆ। ਆਪਾਂ ਮਹਾਰਾਜ ਦੇ ਬਚਨ ਪੜ੍ਹਦੇ, ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਾਇਆ ਗਰਬਾਸ, ਉਰਧਤਾ ਪੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇ ਤੀ ਅਰਦਾਸ। ਵਣ ਜਾ ਰਿਹਾ ਮਿੱਤਰਾ ਦਾ ਮਤਲਬ ਇਹ ਵੀ ਵਪਾਰੀ ਮਿੱਤਰਾ, ਤੂੰ ਵਪਾਰ ਕਰਨ ਵਾਸਤੇ ਆਇਆ, ਨਾਮ ਦਾ ਵਪਾਰ ਕਰਨ ਵਾਸਤੇ ਆਇਆ ਤੂੰ। ਹਰੇਕ ਨੂੰ ਹੀ ਮਹਾਰਾਜ ਜੀ ਨੇ ਵਪਾਰੀ ਆਖਿਆ। ਕਹਿੰਦੇ ਬਸ ਚੇਤਾ ਰੱਖ ਵੀ ਕਿਉਂ ਸੰਸਾਰ ਤੇ ਆਇਆ ਤੂੰ, ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਬਾਸ ਉਰਗ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ। ਕਹਿੰਦੇ ਜਨਮ ਤੋਂ ਪਹਿਲਾਂ ਜਨਮ ਦੇ ਵੇਲੇ ਤਾਂ ਤੇਰਾ ਤਪ ਚੱਲਦਾ ਪਿਆ ਸੀ, ਪਰਮੇਸ਼ਰ ਨਾਲ ਤੇਰੀ ਲਿਵ ਲੱਗੀ ਸੀ, ਅਰਦਾਸ ਚੱਲਦੀ ਪਈ ਸੀ ਤੇਰੀ, ਪਰ ਹੁਣ ਕਿਉਂ ਭੁੱਲ ਗਿਆ, ਹੁਣ ਯਾਦ ਨਹੀਂ ਰਿਹਾ। ਪਰ ਗੁਰਮੁਖਾਂ ਨੇ ਕਹਿੰਦੇ ਨੇ ਹਰ ਨਾਮ ਵੜਨ ਜੇ ਰੰਗ ਸਿਓ ਲਾਹਾ, ਹਰ ਨਾਮ ਲੈ ਜਾਵ ਹੈ, ਉਹਨਾਂ ਨਾਮ ਦਾ ਵਪਾਰ ਕੀਤਾ ਔਰ ਲਾਹਾ ਲੈ ਕੇ ਸੰਸਾਰ ਤੋਂ ਗਏ, ਖੱਟੀ ਖੱਟ ਨਾਮ ਦਾ ਵਪਾਰ ਕਰਨ ਕਰਕੇ। ਗੁਰਸਿੱਖਾਂ ਕੇ ਮੁੱਖ ਉਜਲੇ ਹਰ ਦਰਗਹਿ ਭਾਵ ਹੈ, ਕਹਿੰਦੇ ਐਸੇ ਗੁਰੂ ਕੇ ਸਿੱਖਾਂ ਦੇ ਮੁੱਖ ਉਜਲੇ ਹੁੰਦੇ, ਦਰਗਾਹ ਚ ਉਹਨਾਂ ਦੀ ਵਡਿਆਈ ਹੁੰਦੀ, ਕਿਉਂਕਿ ਉਜਲਾ ਮੁੱਖ ਲੈ ਕੇ ਗਏ ਨਾ ਗੁਰਸਿੱਖਾਂ ਕੇ ਮੁੱਖ ਉਜਲੇ। ਮਹਾਰਾਜ ਨੇ ਆਪਾਂ ਜਦੋਂ ਬਾਬੇ ਸੱਤੇ ਬਲੋਂਡੇ ਦੀ ਵਾਰ ਪੜ੍ਹਦੇ ਹਾਂ, ਰਾਮਕਲੀ ਦੀ ਵਾਰ, ਤਾਂ ਕਹਿੰਦੇ ਮਨਮੁਖ ਥੀ ਹੈ ਪਰਾਲੀ, ਪਰਾਲੀ ਦਾ ਮਤਲਬ ਪੀਲੇ ਰੰਗ ਦੀ ਹੁੰਦੀ, ਕਹਿੰਦੇ ਮਨਮੁਖਾਂ ਦੇ ਤੇ ਹਲਦੀ ਵਰਗੇ ਮੂੰਹ ਹੁੰਦੇ, ਪਰਾਲੀ ਵਰਗੇ। ਗੁਰਸਿੱਖਾਂ ਕੇ ਮੁੱਖ ਉਜਲੇ, ਉਜਲਾ ਮੁੱਖ ਗੁਰਸਿੱਖ ਲੈ ਕੇ ਪ੍ਰਲੋਕ ਤੋਂ ਗਏ, ਕਿਉਂ ਸਿਰਫ ਨਾਮ ਕਰਕੇ। ਗੁਰਸਿੱਖਾਂ ਕੇ ਕਮੁਜਲੇ, ਗੁਰਸਿੱਖਾਂ ਕੇ ਮੁੱਖ ਉਜਲੇ ਹਰ ਦਰਗਾਹ ਭਾਵ ਹੈ, ਕਹਿੰਦੇ ਪਰਮਾਤਮਾ ਦੀ ਦਰਗਾਹ ਵਿੱਚ ਉਹ ਪਰਮਾਤਮਾ ਨੂੰ ਪਾਉਂਦੇ ਨੇ ਜਿਹੜੇ ਸੰਸਾਰ ਤੋਂ ਉਜਲਾ ਮੁੱਖ ਲੈ ਕੇ ਗਏ। ਗੁਰ ਸਤਿਗੁਰ ਬੋਲ ਹਰ ਨਾਮ ਕਾ, ਕਹਿੰਦੇ ਗੁਰੂ ਸਾਹਿਬ ਜੀ ਦੇ ਕੋਲ ਤਾਂ ਗੁਰਮੁਖੋ ਨਾਮ ਦਾ ਬੋਲ ਲੱਗਾ। ਬੋਲ ਆਪਾਂ ਨੂੰ ਪਤਾ, ਜਿਹੜੇ ਪਿੰਡਾਂ ਚੋਂ ਆਏ ਜਦੋਂ ਆਪਾਂ ਦਾਣੇ ਕੱਢਦੇ ਸੀ ਤੇ ਦਾਣਿਆਂ ਦੇ ਢੇਰ ਨੂੰ ਬੋਲ ਆਖੀਦਾ, ਕਹਿੰਦੇ ਗੁਰਮੁਖੋ ਮਹਾਰਾਜ ਦੇ ਕੋਲ ਤਾਂ ਬੋਲ ਲੱਗਾ ਪਿਆ ਨਾਮ ਦਾ। ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ, ਕਹਿੰਦੇ ਵੱਡੇ ਭਾਗਾਂ ਵਾਲੇ ਸਿੱਖ ਗੁਣਾਂ ਦੀ ਸਾਂਝ, ਗੁਣਾਂ ਦੀ ਭਿਆਲੀ ਪਾ ਲੈਂਦੇ, ਕਿਉਂਕਿ ਜਦੋਂ ਆਪਾਂ ਦੇਖਿਆ ਪਿੰਡਾਂ 'ਚ ਵਾਹਵਾ ਸਾਰੇ ਪਹਿਲਾਂ ਭਿਆਲੀ ਪਾ ਕੇ ਤੇ ਫਿਰ ਬੋਲ ਲਾਉਂਦੇ ਸੀ ਨਾਮ ਦਾ, ਕਹਿੰਦੇ ਗੁਰੂ ਸਾਹਿਬ ਕੋਲੇ ਤੇ ਬੋਲ ਲੱਗਾ ਗੁਰਮੁਖੋ, ਵੱਡੇ ਭਾਗਾਂ ਵਾਲੇ ਗੁਰੂ ਕੇ ਸਿੱਖਾਂ ਨੇ ਭਿਆਲੀ ਪਾ ਲਈ ਮਹਾਰਾਜ ਨਾਲ, ਗੁਣਾਂ ਦੀ ਸਾਂਝ ਕਰ ਲਈ। ਵਡਭਾਗੀ ਸਿੱਖ ਗੁਣ ਸਾਂਝ ਕਰਾਵੇ, ਉਹਨਾਂ ਨੇ ਸਾਂਝ ਭਿਆਲੀ ਕੀਤੀ ਗੁਰੂ ਸਾਹਿਬ ਨਾਲ ਗੁਣਾਂ ਦੀ। ਤਿੰਨਾਂ ਗੁਰਸਿੱਖਾਂ ਕਹੋਂ ਵਾਰਿਆ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਨਾਂ ਐਸੇ ਗੁਰੂ ਕੇ ਸਿੱਖਾਂ ਤੋਂ ਮੈਂ ਬਲਹਾਰ ਹਾਂ, ਮੈਂ ਵਾਰਨੇ ਜਾਣਾ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਕਿਹਨਾਂ ਗੁਰਸਿੱਖਾਂ ਤੋਂ ਵਾਰਨੇ ਜਾਣਾ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜਿਹੜੇ ਬੈਠਦੇ ਉੱਠਦੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਉਂਦੇ। ਉਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਜਿਨ੍ਹਾਂ ਦੀ ਐਸੀ ਅਵਸਥਾ ਬਣ ਜਾਂਦੀ ਨਾ, ਉੱਠਦਿਆਂ ਬੈਠਿਆਂ ਬੈਠਦਿਆਂ ਚੱਲਦਿਆਂ ਫਿਰਦਿਆਂ ਸੌਂਦਿਆਂ ਜਾਗਦਿਆਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੀ ਜਾਂਦੇ, ਐਸੇ ਗੁਰੂ ਕੇ ਸਿੱਖਾਂ ਤੋਂ ਚੌਥੇ ਪਾਤਸ਼ਾਹ ਕਹਿੰਦੇ ਮੈਂ ਵਾਰਨੇ ਜਾਣਾ ਭਾਜੀ, ਜਿਹੜੇ ਹਰ ਵੇਲੇ ਪਰਮਾਤਮਾ ਨੂੰ ਚੇਤੇ ਰੱਖਦੇ। ਹਰ ਵੇਲੇ ਪਰਮਾਤਮਾ ਨੂੰ ਚੇਤੇ ਰੱਖਣਾ ਉਦਾਂ ਕਠਿਨ ਹੈ, ਉਵੇਂ ਨਹੀਂ ਮਹਾਰਾਜ ਨੇ ਆਖਿਆ ਮੈਂ ਸਦਕੇ ਜਾਣਾ ਉਹਨਾਂ ਤੋਂ ਜਿਹਨਾਂ ਨੂੰ ਹਰ ਵੇਲੇ ਪਰਮਾਤਮਾ ਚੇਤੇ ਰਹਿੰਦਾ। ਆਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਿੰਨੀ ਦੇਰ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ, ਜਿਉਂ ਹੀ ਆਪਾਂ ਹਜ਼ੂਰੀ ਤੋਂ ਬਾਹਰ ਹੋਏ ਉਦੋਂ ਹੀ ਫਿਰ ਸੰਸਾਰ ਦੀ ਚਿੰਤਾ ਨੇ ਘੇਰ ਲੈਣਾ, ਫਿਰ ਹੋਰ ਤਾਂ ਬਹੁਤ ਕੁਝ ਚੇਤੇ ਆਵੇਗਾ, ਆਹ ਜੋ ਇੱਥੇ ਚੇਤਾ ਬਣਿਆ ਇਹ ਵਿਸਰ ਜਾਣਾ। ਹਰ ਵੇਲੇ ਸਿਰਫ ਗੁਰਮੁਖਾਂ ਨੂੰ ਚੇਤੇ ਰਹਿੰਦਾ ਪਰਮਾਤਮਾ, ਇਸ ਲਈ ਮਹਾਰਾਜ ਕਹਿੰਦਾ ਜਿਹਨੂੰ ਹਰ ਵੇਲੇ ਚੇਤੇ ਆ ਉਸ ਸਿੱਖ ਤੋਂ ਮੈਂ ਵਾਰਨੇ ਜਾਂਦਾ ਗੁਰਮੁਖੋ, ਜਿਹਨੂੰ ਉੱਠਦੇ ਬੈਠਦੇ ਨੂੰ ਸੌਂਦੇ ਜਾਗਦੇ ਨੂੰ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਚੇਤੇ ਰਹਿੰਦਾ। ਜਿਵੇਂ ਭਗਤ ਨਾਮਦੇਵ ਜੀ ਨੂੰ ਆਖਿਆ ਨਾ ਉਹਨਾਂ ਦੇ ਮਿੱਤਰ ਨੇ ਤਰਲੋਚਨ ਨੇ, ਨਾਵਾਂ ਕਹੇ ਤਰਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ, ਉਹਨੇ ਆਖਿਆ ਤੂੰ ਮੈਂ ਜਦੋਂ ਦੇਖਦਾ ਉਦੋਂ ਤੂੰ ਕੱਪੜੇ ਕਦੀ ਧੋ ਰਿਹਾ ਹੋਣਾ, ਕਦੀ ਸਕਾ ਰਿਹਾ ਹੋਣਾ, ਕਦੀ ਉਹਨਾਂ ਤੇ ਠੱਪੇ ਲਾ ਰਿਹਾ ਹੋਣਾ, ਕਦੀ ਕੱਪੜੇ ਰੰਗਦਾ ਹੁੰਦਾ ਤੂੰ ਪਰਮਾਤਮਾ। ਲੋਕ ਕਹਿੰਦੇ ਨਾਮਦੇਵ ਤੈਨੂੰ ਤੂੰ ਭਗਤਿਆ ਪਰਮਾਤਮਾ ਦਾ, ਤੂੰ ਜਪਦਾ ਕਿਹੜੇ ਵੇਲੇ? ਹੱਸ ਕੇ ਭਗਤ ਨਾਮਦੇਵ ਜੀ ਨੇ ਆਖਿਆ ਸੀ ਮਿੱਤਰਾ ਹੱਥਾਂ ਨਾਲ ਮੈਂ ਆਪਣੀ ਕਿਰਤ ਕਰਦਾ ਪਿਆ, ਪੈਰਾਂ ਨਾਲ ਚੱਲ ਕੇ ਕਿਰਤ ਕਰਨ ਲਈ ਮੈਂ ਆਉਣਾ ਨਦੀ ਤੇ ਬਸਤਰ ਲੈ ਕੇ, ਪਰ ਅਸਲ ਵਿੱਚ ਚਿੱਤ ਮੇਰਾ ਅਕਾਲ ਪੁਰਖ ਵਾਹਿਗੁਰੂ ਨਾਲ ਕਿਰਤ ਕਰਦਿਆਂ ਵੀ ਲੱਗਾ ਹੁੰਦਾ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਹਿੰਦੇ ਚਿੱਤ ਤਾਂ ਨਿਰੰਜਨ ਨਾਲ ਮੇਰਾ ਲੱਗਾ, ਅਸਲ 'ਚ ਤੂੰ ਸਿਰਫ ਮੇਰਾ ਬਾਹਰੀ ਕਿਰਿਆ ਸਰੀਰ ਦੀ ਦੇਖ ਰਿਹਾ, ਭਈ ਕੱਪੜੇ ਧੋ ਲਏ ਸੁਕਾ ਲਏ ਫਿਰ ਲੈ ਆਉਂਦੇ ਫਿਰ ਲੈ ਆਏ ਫਿਰ ਕਮਰੇ ਠੇਕ ਦਿੱਤੇ ਫਿਰ ਉਹਨਾਂ ਦੇ ਉੱਤੇ ਬੂਟੇ ਫੁੱਲ ਪਾ ਦਿੱਤੇ, ਵੀ ਜਪਿਆ ਕਿਹੜੇ ਵੇਲੇ? ਕਹਿੰਦੇ ਜਪ ਮੈਂ ਜਪ ਰਿਹਾ, ਅਸਲ 'ਚ ਇਹ ਕਿਰਤ ਕਰਦਾ ਹੋਇਆ ਵੀ ਮੈਂ ਜੁੜਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਨਾਲ। ਉਹ ਇੱਕ ਅਵਸਥਾ ਹੀ ਆ, ਬਸ ਜਦੋਂ ਉੱਠਦਿਆਂ ਬਹਿੰਦਿਆਂ ਹਰ ਨਾਮ ਤੇ ਆਵੇ, ਫਿਰ ਉੱਠਦੇ ਬੈਠਦੇ ਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਰਹਿਣ ਲੱਗ ਪੈਂਦਾ। ਪਰ ਉਹ ਚੇਤੇ ਰਹੇ ਉਹਦੇ ਤੋਂ ਪਹਿਲਾਂ ਸਤਸੰਗ ਜੀ ਕੁਝ ਟਿਕਾ ਬਣਾ ਕੇ ਫਿਰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ। ਇਹ ਨਹੀਂ ਆਪਾਂ ਪਹਿਲੇ ਦਿਨ ਹੀ ਆਖੀਏ ਬਈ ਹਾਂ ਮੈਂ ਹੱਥਾਂ ਪੈਰਾਂ ਨਾਲ ਕਾਰ ਵੀ ਕਰੀ ਜਾਵਾਂ ਆਪਣੀ ਔਰ ਮੈਨੂੰ ਪਰਮਾਤਮਾ ਵੀ ਚੇਤੇ ਰਹੇ। ਪਹਿਲੇ ਦਿਨ ਇੱਦਾਂ ਨਹੀਂ ਹੁੰਦਾ, ਪਹਿਲਾਂ ਉਸ ਅਵਸਥਾ ਨੂੰ ਬਣਾਉਣਾ ਪੈਂਦਾ ਅਤੇ ਉਹਦੇ ਲਈ ਕੁਝ ਦੇਰ ਟਿਕ ਕੇ ਬੈਠਣਾ ਪੈਂਦਾ। ਭਗਤ ਨਾਮਦੇਵ ਜੀ ਬੈਠਦੇ ਰਹੇ, ਆਪਾਂ ਮੈਂ ਉਹ ਉਸ ਅਸਥਾਨ ਦੇ ਦਰਸ਼ਨ ਕੀਤੇ ਭਗਤ ਨਾਮਦੇਵ ਜੀ ਦੇ ਜਿੱਥੇ ਉਹਨਾਂ ਦਾ ਜਨਮ ਹੋਇਆ, ਅਤੇ ਫਿਰ ਉਸ ਜਨਮ ਅਸਥਾਨ ਤੋਂ ਥੋੜ੍ਹਾ ਪਿੱਛੇ ਇੱਕ ਜਿੱਥੇ ਨਦੀ ਚੱਲਦੀ ਸੀ ਉੱਥੇ ਉਹਨਾਂ ਦਾ ਉਹ ਸਥਾਨ ਬਣਿਆ ਜਿੱਥੇ ਜਾ ਕੇ ਉਹ ਘੰਟਿਆਂ ਬੱਧੀ ਬੈਠੇ ਰਹਿੰਦੇ ਸੀ। ਜਦੋਂ ਦਹੀਂ ਜਮਾਉਣਾ ਹੁੰਦਾ ਨਾ, ਸਿਆਣੇ ਵਿਦਵਾਨ ਪੁਰਸ਼ ਕਹਿੰਦੇ ਗੁਰਮੁਖੋ ਦੁੱਧ ਨੂੰ ਗਰਮ ਕਰਕੇ ਜਦੋਂ ਆਪਾਂ ਜਾਗ ਲਾਉਂਦੇ ਉਹਨੂੰ, ਉਹਨੂੰ ਪਹਿਲਾਂ 5-7 ਘੰਟੇ ਇੱਕ ਥਾਂ 'ਤੇ ਪਿਆਰ ਰਹਿਣ ਦੀ ਦਾ ਟੇਕ ਕੇ ਫੇਰ ਦਹੀਂ ਜੰਮਦਾ, ਤਾਂ ਉਹਦੇ 'ਚ ਫਿਰ ਆਪਾਂ ਮਧਾਣੀ ਪਾ ਕੇ ਅਤੇ ਉਹਦੇ 'ਚੋਂ ਮੱਖਣ ਕੱਢ ਸਕਦੇ ਹਾਂ। ਮੰਨ ਲਓ ਜੇ ਕਿਸੇ ਨੇ ਦੁੱਧ ਨੂੰ ਜਾਗ ਲਾਈ ਤਾਂ ਉਹਨੂੰ ਉਹਨੂੰ ਕਾੜਨੀ ਨੂੰ ਪਾ ਲਵੇ ਗਲ 'ਚ ਰੱਸੀ ਪਾ ਕੇ ਅਤੇ ਤੁਰਿਆ ਫਿਰੇ, ਕਦੀ ਵੀ ਦਹੀਂ ਨਹੀਂ ਜੰਮ ਸਕਦਾ ਜੇ ਆਪਾਂ ਇੱਕ ਥਾਂ 'ਤੇ ਰੱਖਾਂਗੇ ਨਾ। ਜਿਹਨੂੰ ਆਪਾਂ ਹਿਲਾਈ ਜਾਣਾ ਉਹ ਦਹੀਂ ਦਾ ਜਮਾਨ ਹੀ ਬਣਨਾ। ਇੱਕ ਥਾਂ 'ਤੇ ਪਹਿਲਾਂ 2-4-5-7 ਘੰਟੇ ਉਹ ਪਿਆ ਰਹੇਗਾ, ਫਿਰ ਉਹਦਾ ਜਮਾ ਬਣ ਜਾਣਾ, ਫਿਰ ਚਾਹੇ ਉਹਨੂੰ ਫਿਰ ਉਹਨੂੰ ਜਿੰਨੀ ਜ਼ੋਰ ਦੀ ਹਿਲਾਵਾਂਗੇ ਉੰਨੀ ਛੇਤੀ ਫਿਰ ਮੱਖਣ ਨਿਕਲੇਗਾ। ਪਰ ਉਸ ਅਵਸਥਾ 'ਚ ਉਹਨੂੰ ਪਹੁੰਚਾਉਣ ਲਈ ਪਹਿਲਾਂ ਟਿਕ ਕੇ 5-7 ਘੰਟੇ ਉਹਨੂੰ ਟਿਕਾਉਣਾ ਪੈਂਦਾ। ਜੇ ਭਗਤ ਨਾਮਦੇਵ ਜੀ ਨੇ ਜੋ ਆਖਿਆ ਨਾ, ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਣ ਨਾਲ ਹੱਥ ਪੈਰਾਂ ਨਾਲ ਕੰਮ ਕਰਦਿਆਂ ਚਿੱਤ ਜਿਹੜਾ ਨਿਰੰਜਣਾ ਰਹਿੰਦਾ। ਪਹਿਲੇ ਦਿਨ ਨਹੀਂ ਸੀ ਇੱਦਾਂ ਹੋ ਗਿਆ, ਪਹਿਲਾਂ ਘੰਟਿਆਂ ਬੱਧੀ ਬੈਠਦੇ ਰਹੇ ਉਹ, ਫਿਰ ਜਦੋਂ ਚਿੱਤ ਨਿਰੰਜਣ ਨਾਲ ਜੁੜ ਗਿਆ ਉਦੋਂ ਬਾਅਦ ਆਪਣੀ ਕਿਰਤ ਕਰੀ ਜਾਂਦੇ, ਜੋ ਮਰਜ਼ੀ ਕਿਰਤ ਵਿਰਤ ਕਰਦੇ, ਫਿਰ ਉਹ ਉਹਨਾਂ ਦਾ ਧਿਆਨ ਉੱਥੋਂ ਟੁੱਟਦਾ ਨਹੀਂ। ਤਾਂ ਉਹਨਾਂ ਨੇ ਆਖਿਆ ਸੀ ਵੀ ਹੁਣ ਤੂੰ ਮੈਨੂੰ ਦੇਖਦਾ ਕੱਪੜੇ ਧੋਂਦੇ ਨੂੰ, ਸੁਕਾਉਂਦੇ ਨੂੰ, ਰੰਗ ਕਰਦੇ ਨੂੰ, ਪਰ ਅਸਲ ਵਿੱਚ ਹੁਣ ਮੈਂ ਅੰਦਰੋਂ ਜੁੜਿਆ ਅਤੇ ਇਹ ਸਾਰੀ ਕਿਰਤ ਵਿਰਤ ਕਰਦਿਆਂ ਵੀ ਜੁੜਿਆ ਹੋਇਆ ਮੇਰਾ ਮਨ। ਮੇਰਾ ਕਲਗੀਧਰ ਪਾਸ਼ੀ ਨਾ ਚੁੱਭੀ ਰਹੀ ਸਰੋਤ ਪ੍ਰਾਪਤ ਚਾਨਣ ਮੈਂ, ਚੇਤਨਾ ਭਇਓ ਹਮਰੋ ਆਵਣ ਕੈ। ਕਿਤੇ ਸਾਡਾ ਮਨ ਹੀ ਨਹੀਂ ਸੀ ਕਰਦਾ ਸੰਸਾਰ 'ਤੇ ਆਉਣ, ਕਿਉਂ ਕਿਉਂਕਿ ਸਾਡੀ ਜਿਹੜੀ ਸੁਰਤ ਸੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਖੁੱਭੀ ਹੋਈ ਸੀ। ਚੁੱਭੀ ਰਹੀ ਸੁਰਤ ਪ੍ਰਭ ਚਰਨਣ ਮੈਂ, ਐਸੀ ਚੁੱਭੀ ਸੀ ਗੁਰਮੁਖ ਕਹਿੰਦੇ ਕਹਿੰਦੇ ਗੁਰਮੁਖੋ ਉਹ ਅਨੰਦਪੁਰ ਸਾਹਿਬ ਦੇ 8 ਮਹੀਨੇ ਦੇ ਘੇਰੇ ਵੇਲੇ ਵੀ ਨਹੀਂ ਟੁੱਟੀ, ਸਰਸਾ 'ਤੇ ਜਿੱਥੇ ਪਰਿਵਾਰ ਵਿਛੜ ਗਿਆ ਉਦੋਂ ਵੀ ਨਹੀਂ ਟੁੱਟੀ, ਚਮਕੌਰ ਦੀ ਗੜੀ 'ਚ 10 ਲੱਖ ਦਾ ਘੇਰਾ 2 ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਵੀ ਨਹੀਂ ਟੁੱਟੀ, ਮਾਛੀਵਾਲੇ ਦੇ ਜੰਗਲਾਂ 'ਚ ਸੁੱਜੇ ਹੋਏ ਚਰਨਾਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਟਿੰਡ ਦਾ ਸਰਾਣਾ ਲਾ ਕੇ ਪਏ ਨੇ ਤਾਂ ਵੀ ਨਹੀਂ ਟੁੱਟੀ, ਐਸੀ ਚੁੱਭੀ ਸੀ। ਫਰਕ ਨਹੀਂ ਪਿਆ ਮਹਾਰਾਜ ਜੀ ਦੀ ਅਵਸਥਾ 'ਚ। ਉਹ ਜਿਹੜੇ ਗੁਰਮੁਖ ਨੇ ਉਹ ਗਿਣਤੀ ਦੇ ਹੁੰਦੇ ਜਿਹਨਾਂ ਨੂੰ ਹਰ ਵੇਲੇ ਪਰਮਾਤਮਾ ਚੇਤੇ ਰਹੇ, ਹਰ ਵੇਲੇ ਨਹੀਂ ਆਪਾਂ ਨੂੰ ਰਹਿੰਦਾ। ਹਾਂ ਮੈਂ ਤਾਂ ਉਹਨਾਂ ਨੂੰ ਵੀ ਵੱਡੇ ਭਾਗਾਂ ਵਾਲੇ ਮੰਨਦਾ ਜਿਹੜੇ ਸਵੇਰੇ ਪਰਮਾਤਮਾ ਨੂੰ ਚੇਤੇ ਕਰ ਲੈਂਦੇ, ਸ਼ਾਮ ਨੂੰ ਫਿਰ ਕਰ ਲੈਂਦੇ। ਕਮਾਲ ਦੀ ਮਰਿਆਦਾ ਮਹਾਰਾਜ ਨੇ ਦਿੱਤੀ ਵੀ ਸਵੇਰੇ ਉੱਠੋ, ਇਸ਼ਨਾਨ ਕਰੋ, 5 ਬਾਣੀਆਂ ਦਾ ਪਾਠ ਕਰੋ, ਚੇਤੇ ਕਰੋ ਅਕਾਲ ਪੁਰਖ ਵਾਹਿਗੁਰੂ ਨੂੰ, ਸਾਰਾ ਦਿਨ ਆਪਣੀ ਕਿਰਤ ਕਰੋ, ਸ਼ਾਮ ਨੂੰ ਫਿਰ ਅਰਾ ਸਾਹਿਬ ਦਾ ਸਮਾਂ ਆਇਆ ਅਤੇ ਫਿਰ ਪਰਮਾਤਮਾ ਨੂੰ ਚੇਤੇ ਕਰੋ। ਦੋਵੇਂ ਵੇਲੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨ ਵਾਲਾ ਵੀ ਸੰਸਾਰ ਤੋਂ ਤਰਦਾ ਹੀ ਹੈ, ਪਰ ਜਿਹਨੂੰ ਹਰ ਵੇਲੇ ਪਰਮਾਤਮਾ ਚੇਤੇ ਰਹਿੰਦਾ ਉਹ ਹੁੰਦੇ ਆਤਮ ਗਿਆਨੀ, ਬ੍ਰਹਮ ਗਿਆਨੀ, ਵਿਰਲੇ ਹੁੰਦੇ ਉਹ। ਇਸ ਲਈ ਮਹਾਰਾਜ ਨੇ ਆਖਿਆ, ਤਿੰਨਾਂ ਗੁਰਸਿੱਖਾਂ ਕੋਹੋਂ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਵਾਰਨੇ ਜਾਣਾ, ਸਦਕੇ ਜਾਣਾ, ਜਿਹਨਾਂ ਨੂੰ ਉੱਠਦਿਆਂ ਪੈਂਦਿਆਂ ਹਰ ਵੇਲੇ ਪਰਮਾਤਮਾ ਚੇਤੇ ਰਹਿੰਦਾ, ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਚੇਤੇ ਰਹਿੰਦਾ। ਇਹ ਇਹ ਇੱਕ ਭਾਵਨਾ ਹੁੰਦੀ। ਜਿਵੇਂ ਇੱਕ ਗੁਰਮੁਖ ਮੈਨੂੰ ਮਿਲੇ ਸੀ, ਉਹਨਾਂ ਨੇ ਇੱਦਾਂ ਬਚਨ ਚੱਲਦੇ ਪਏ ਸੀ, ਉਹਨਾਂ ਬੜਾ ਸੋਹਣਾ ਬਚਨ ਸੁਣਾਇਆ। ਉਹ ਕਹਿੰਦੇ ਗਿਆਨੀ ਜੀ ਮੇਰੀ ਭਾਣਜੀ ਹੈ 20 ਸਾਲ ਦੀ, ਅਤੇ ਉਹ ਹਰ ਵੇਲੇ ਸਿਰ ਢੱਕ ਕੇ ਰੱਖਦੀ, ਅਤੇ ਕਹਿੰਦੇ ਉਹ ਜਿਹੜੀਆਂ ਸਹੇਲੀਆਂ ਸੀ ਉਹਦੀਆਂ, ਮੇਰੀ ਭਾਣਜੀ ਦੀਆਂ, ਉਹਦੀਆਂ ਫਰੈਂਡਾਂ ਨੇ ਆਖਿਆ ਵੀ ਤੂੰ ਹਰ ਵੇਲੇ ਸਿਰ ਢੱਕਣ ਦੀ ਲੋੜ ਨਹੀਂ ਹੁੰਦੀ, ਵੀ ਇਹ ਚੰਗਾ ਨਹੀਂ ਲੱਗਦਾ, ਵੀ ਠੀਕ ਹੈ ਜਦੋਂ ਗੁਰਦੁਆਰਾ ਸਾਹਿਬ ਜਾਣਾ ਉਦੋਂ ਤਾਂ ਢੱਕਣਾ, ਅਤੇ ਤੂੰ ਅੱਗੋਂ ਪਿੱਛੋਂ ਵੀ ਹਰ ਵੇਲੇ ਸਿਰ ਹੀ ਬੰਨੀ ਰੱਖਦੀ। ਤਾਂ ਉਹ ਕਹਿੰਦੇ ਸਾਡੀ ਮੇਰੀ ਭਾਣਜੀ ਨੇ ਆਖਿਆ ਭਈ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਉਦੋਂ ਕਿਉਂ ਢੱਕਣਾ, ਤੇ ਉਹ ਕਹਿੰਦੀਆਂ ਵੀ ਉਦੋਂ ਤਾਂ ਉੱਥੇ ਤਾਂ ਮਹਾਰਾਜ ਆ, ਤੇ ਜਦੋਂ ਮਹਾਰਾਜ ਕੋਲ ਜਾਣਾ ਉਦੋਂ ਤਾਂ ਫਿਰ ਢੱਕਣਾ ਹੀ ਆ ਨਾ, ਇਹ ਤਾਂ ਮਰਿਆਦਾ ਵੀ ਜਦੋਂ ਆਪਾਂ ਮਹਾਰਾਜ ਕੋਲ ਜਾਣਾ ਉਦੋਂ ਢੱਕਣਾ ਹੀ ਆ। ਤੇ ਕਹਿੰਦੇ ਉਹਨੇ ਅੱਗੇ ਜਵਾਬ ਦਿੱਤਾ, ਉਹ ਕਹਿੰਦੀ ਵੀ ਠੀਕ ਹੈ ਜੀ, ਆਪਾਂ ਜਦੋਂ ਮਹਾਰਾਜ ਕੋਲ ਜਾਣਾ ਉਦੋਂ ਢੱਕਦੇ ਹਾਂ ਨਾ, ਤਾਂ ਮੈਨੂੰ ਐਂ ਲੱਗਦਾ ਰਹਿੰਦਾ ਹਰ ਵੇਲੇ ਮੈਂ ਮਹਾਰਾਜ ਦੇ ਕੋਲ ਹਾਂ, ਹਰ ਵੇਲੇ ਮਹਾਰਾਜ ਮੇਰੇ ਕੋਲ ਹੈ। ਤੇ ਕਹਿੰਦੇ ਮੈਂ ਫਿਰ ਕਿਹੜੇ ਵੇਲੇ ਸਿਰ ਨੰਗਾ ਕਰ ਸਕਦੀ ਹਾਂ ਆਪਣਾ, ਮੈਨੂੰ ਤਾਂ ਐਂ ਲੱਗਦਾ ਰਹਿੰਦਾ ਵੀ ਮਹਾਰਾਜ ਹਰ ਵੇਲੇ ਮੇਰੇ ਨਾਲ, ਇਸ ਕਰਕੇ ਮੈਂ ਹਰ ਵੇਲੇ ਢੱਕੇ ਰੱਖਦੀ। ਇਹ ਇੱਕ ਭਾਵਨਾ ਹੁੰਦੀ, ਇਹ ਸਮਝ ਲਓ ਤੁਸੀਂ ਇੱਕ ਮਨ ਦੀ ਅਵਸਥਾ, ਫੀਲਿੰਗ ਹੈ ਆਪਾਂ ਜਿਹਨੂੰ ਕਹਿ ਸਕਦੇ ਹਾਂ, ਬਈ ਉਹ ਉਹਨੂੰ ਐਂ ਲੱਗਦਾ ਵੀ ਮਹਾਰਾਜ ਹਰ ਵੇਲੇ ਮੇਰੇ ਨਾਲ। ਪਰ ਕੋਈ ਕੋਈ ਇਸ ਤਰ੍ਹਾਂ ਦਾ ਹੁੰਦਾ ਜਿਹਨੂੰ ਐਂ ਲੱਗੇ ਵੀ ਗੁਰੂ ਸਾਹਿਬ ਸਦਾ ਹੀ ਮੇਰੇ ਨਾਲ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਕੋਈ ਕੋਈ ਐਸਾ ਹੁੰਦਾ ਜਿਹਨੂੰ ਹਰ ਵੇਲੇ ਪਰਮਾਤਮਾ ਚੇਤੇ ਰਹੇ, ਉਹਨਾਂ ਤੋਂ ਚੌਥੇ ਪਾਤਸ਼ਾਹ ਕਹਿੰਦੇ ਅਸੀਂ ਵਾਰਨੇ ਬਲਹਾਰਨੇ ਜਾਂਦੇ ਹਾਂ ਗੁਰਮੁਖੋ, ਤਿੰਨਾਂ ਗੁਰਸਿੱਖਾਂ ਕਹੋ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸਲੋਕ ਮਹੱਲਾ ਤੀਜਾ, ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਅਗਲਾ ਸਲੋਕ ਤੀਸਰੇ ਪਾਤਸ਼ਾਹ ਜੀ ਦਾ, ਹਜ਼ੂਰ ਕਿਰਪਾ ਕਰਦੇ, ਨਾਮ ਦਾ ਖਜ਼ਾਨਾ ਨਾ ਜਿਹੜਾ ਗੁਰਮੁਖੋ, ਨਾਮ ਜਿਹੜਾ ਇਹ ਖਜ਼ਾਨਿਆਂ ਦਾ ਮਾਲਕ ਹੈ। ਨਾਨਕ ਨਾਮ ਨਿਧਾਨ ਹੈ, ਨਿਧਾਨ ਖਜ਼ਾਨੇ ਨੂੰ ਕਹਿੰਦੇ, ਕਹਿੰਦੇ ਜਿਹਦੇ ਕੋਲ ਨਾਮ ਹੈ ਸਮਝ ਲਓ ਉਹਦੇ ਕੋਲ ਸਾਰੇ ਖਜ਼ਾਨੇ ਨੇ, ਉਹ ਖਜ਼ਾਨੇ ਦਾ ਮਾਲਕ ਹੈ। ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਪਰ ਇਹ ਪਾਇਆ ਕਿੱਥੋਂ ਜਾਂਦਾ, ਪ੍ਰਾਪਤੀ ਕਿੱਥੋਂ ਹੁੰਦੀ, ਮੁਖੀ ਗੁਰੂ ਕੋਲੋਂ, ਜਿਹੜਾ ਪੂਰਾ ਗੁਰੂ ਹੈ। ਹੈ ਤਾਂ ਨਾਮ ਖਜ਼ਾਨਿਆਂ ਦਾ ਮਾਲਕ, ਲੇਕਿਨ ਮਿਲਦਾ ਸਿਰਫ ਗੁਰੂ ਸਾਹਿਬ ਕੋਲੋਂ ਹੀ ਹੈ, ਜਿੱਥੋਂ ਮਰਜ਼ੀ ਨਹੀਂ ਆਪਾਂ ਲੈ ਸਕਦੇ। ਮਨਮੁਖ ਘਰ ਹੁੰਦੀ ਵੱਥ ਨਾ ਜਾਣਦੀ, ਕਹਿੰਦੇ ਮਨਮੁਖ ਦੀ ਨਿਸ਼ਾਨੀ ਹੈ, ਉਹਦੇ ਹਿਰਦੇ ਵਿੱਚ ਵੀ ਆਤਮ ਵਸਤੂ ਹੈ, ਜੋਤ ਹੈ ਪਰਮਾਤਮਾ ਦੀ, ਪਰ ਉਹਨੂੰ ਜਾਣਕਾਰੀ ਕੋਈ ਨਹੀਂ ਇਹਦੀ। ਮਨਮੁਖ ਘਰ ਹੁੰਦੀ ਵੱਥ ਨਾ ਜਾਣਦੀ, ਜਿਹੜੀ ਇਹ ਆਤਮ ਵਸਤੂ, ਵੱਥ ਦਾ ਅਰਥ ਹੁੰਦਾ ਵਸਤੂ, ਇਹ ਮਨਮੁਖ ਦੇ ਅੰਦਰ ਵੀ ਹੈ, ਗੁਰਮੁਖ ਦੇ ਅੰਦਰ। ਫਿਰ ਫਰਕ ਕੀ ਹੈ ਜਦੋਂ ਦੋਨਾਂ ਦੇ ਅੰਦਰ, ਤੇ ਇੱਕ ਨੂੰ ਆਪਾਂ ਮਨਮੁਖ ਕਿਵੇਂ ਕਹਿ ਸਕਦੇ, ਦੂਜੇ ਨੂੰ ਗੁਰਮੁਖ ਕਿਵੇਂ? ਫਰਕ ਸਿਰਫ ਇਹ ਹੈ, ਗੁਰਮੁਖ ਨੇ ਉਹਨੂੰ ਅਨੁਭਵ ਕਰ ਲਿਆ ਤੇ ਮਨਮੁਖ ਦੀ ਸਾਰੀ ਉਮਰ ਨਿਕਲ ਜਾਂਦੀ, ਉਹਨੂੰ ਅਨੁਭਵ ਨਹੀਂ ਹੁੰਦਾ ਵੀ ਪਰਮਾਤਮਾ ਦੀ ਜੋਤ ਹੈ ਮੇਰੇ ਅੰਦਰ, ਮੈਂ ਪਰਮਾਤਮਾ ਦੀ ਅੰਸ਼ ਹਾਂ, ਇਹ ਆਤਮ ਵਸਤੂ ਮੇਰੇ ਕੋਲ ਵੀ ਹੈਗੀ ਹੈ। ਮਹਾਰਾਜ ਨਾ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝਿਆ, ਕੋਈ ਨਾ ਸੁਣੇ ਪੁਕਾਰਾ। ਕਹਿੰਦੇ ਅੰਮ੍ਰਿਤ ਤਾਂ ਸਾਰਿਆਂ ਦੇ ਅੰਦਰ ਹੈ, ਪਰ ਇਹ ਪੰਜੇ ਵਕਾਰ ਜਦੋਂ ਲੁੱਟਦੇ ਨੇ ਅੰਦਰਲੇ ਅੰਮ੍ਰਿਤ ਨੂੰ, ਮਨਮੁਖ ਨੂੰ ਪਤਾ ਨਹੀਂ ਲੱਗਦਾ, ਸਿਰਫ ਇੰਨਾ ਹੀ ਫਰਕ ਹੈ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ, ਦੂਸਰੇ ਨੂੰ ਸਮਝ ਆ ਜਾਂਦੀ ਹੈ, ਉਹਨੂੰ ਨਹੀਂ ਆਉਂਦੀ। ਮਨਮੁਖ ਘਰ ਹੁੰਦੀ ਵੱਥ ਨਾ ਜਾਣਦੀ, ਅੰਧੇ ਭੌ ਕਮੂਏ ਬਿਲ ਲਾਏ। ਕਹਿੰਦੇ ਉਹ ਅੰਨੇ ਵਰਲਾਪ ਕਰਦੇ ਹੀ ਹੋਰਨਾਂ ਚੀਜ਼ਾਂ ਦਾ, ਭੌਂਕ ਦਾ ਮਤਲਬ ਹੁੰਦਾ ਵਿਅਰਥ ਬੋਲੀ ਜਾਣਾ, ਇੱਦਾਂ ਹੀ ਚੱਲ ਜਾਂਦੇ ਵਰਲਾਪ ਕਰਦੇ ਦੁਨੀਆ ਤੋਂ। ਮਹੱਲਾ ਤੀਜਾ, ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲੱਗੀ। ਕਹਿੰਦੇ ਗੁਰਮੁਖੋ, ਉਹਨਾਂ ਗੁਰਮੁਖਾਂ ਜਿਹਨਾਂ ਦੀ ਲਿਵ ਸੱਚੇ ਨਾਮ 'ਚ ਲੱਗੀ, ਉਹਨਾਂ ਦੀ ਕਾਇਆ ਵੀ ਨਿਰਮਲ ਹੁੰਦੀ। ਉਵੇਂ ਕਾਇਆ ਨੂੰ, ਸਰੀਰ ਨੂੰ ਨਿਰਮਲ ਕਿਤੇ ਨਹੀਂ ਆਖਿਆ, ਸਰੀਰ ਪਵਿੱਤਰ ਹੀ ਮੰਨਿਆ ਜਾਂਦਾ। ਬਲਕਿ ਮਹਾਰਾਜ ਨੇ ਆਖਿਆ ਦੇਹੀ ਧੋਏ ਨਾ ਉਤਰ ਸਮੈਲ, ਵੀ ਇਹ ਦੇਹੀ ਧੋਣ ਨਾਲ ਕੁਛ ਨਹੀਂ ਫਰਕ ਪੈਂਦਾ, ਇਹ ਧੋਣ ਤੋਂ ਬਾਅਦ ਵੀ ਪਵਿੱਤਰ ਨਹੀਂ ਹੁੰਦੀ। ਸੂਚੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਜਿਹਨੇ ਸਿਰਫ ਪਿੰਡਾ ਧੋ ਲਿਆ ਤੇ ਆਖੇ ਮੈਂ ਸੁੱਚਾ ਹੋ ਗਿਆ, ਮਹਾਰਾਜ ਕਹਿੰਦੇ ਹੁਣ ਆਸਾ ਦੀ ਵਾਰ ਦਾ ਇਹ ਬਚਨ ਹੈ, ਕਹਿੰਦੇ ਇੱਦਾਂ ਤਾਂ ਸੁੱਚਾ ਨਹੀਂ ਹੁੰਦਾ ਬੰਦਾ, ਸੁੱਚੇ ਉਹ ਨੇ ਜਿਹਨਾਂ ਕੋਲ ਪਰਮੇਸ਼ਰ ਦਾ ਨਾਮ ਹੈ। ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਜਿਹਨਾਂ ਦੇ ਮਨ ਚ ਨਾਮ ਵਸਿਆ, ਪ੍ਰੀਤੀ ਵਸੀ, ਉਹ ਸੁੱਚੇ ਨੇ। ਸਿਰਫ ਪਿੰਡਾ ਧੋਣ ਨਾਲ ਕੋਈ ਸੁੱਚਾ ਨਹੀਂ ਹੋ ਜਾਂਦਾ। ਪਰ ਇੱਥੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਗੁਰਮੁਖੋ, ਕੁਝ ਲੋਕ ਐਸੇ ਹੁੰਦੇ ਜਿਹਨਾਂ ਦਾ ਸਰੀਰ ਵੀ ਪਵਿੱਤਰ ਹੁੰਦਾ, ਸੁੱਚਾ ਹੁੰਦਾ। ਕਿਹਨਾਂ ਦਾ? ਜਿਵੇਂ ਆਪਾਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਤੇ ਤੀਸਰੇ ਪਾਤਸ਼ਾਹ ਜੀ ਦਾ ਹੀ ਵਚਨ ਹੈ, ਕਹੋ ਨਾਨਕ ਇਹੋ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰੂ ਸਿਓ ਚਿੱਤ ਲਾਇਆ। ਕਹਿੰਦੇ ਗੁਰਮੁਖੋ, ਜਿਹਨਾਂ ਦਾ ਚਿੱਤ ਸਤਿਗੁਰੂ ਨਾਲ ਲੱਗ ਗਿਆ, ਉਹਨਾਂ ਦਾ ਸਰੀਰ ਵੀ ਪਵਿੱਤਰ ਹੈ, ਮਨ ਤਾਂ ਪਵਿੱਤਰ ਹੈ ਹੀ, ਉਹਨਾਂ ਦੀ ਕਾਇਆ ਵੀ ਪਵਿੱਤਰ ਹੈ, ਉਹਨਾਂ ਦਾ ਸਰੀਰ ਵੀ ਪਵਿੱਤਰ ਹੈ, ਉਹਨਾਂ ਦਾ ਸਰੀਰ ਵੀ ਪਰਮਾਤਮਾ ਨੂੰ ਪ੍ਰਵਾਨ ਹੈ। ਇਸੇ ਕਰਕੇ ਹੀ ਉਸ ਪਵਿੱਤਰ ਮਨ ਤੇ ਪਵਿੱਤਰ ਸਰੀਰ ਵਾਲਿਆਂ ਨੂੰ ਆਪਾਂ ਬੇਨਤੀਆਂ ਕਰਦੇ ਹਾਂ ਜੀ, ਚਰਨ ਪਾਇਓ ਜੀ, ਕਿਰਪਾ ਕਰਿਓ ਜੀ, ਅਰਦਾਸ ਕਰ ਦਿਓ ਜੀ। ਕਿਉਂ? ਕਿਉਂਕਿ ਕੁਝ ਲੋਕਾਂ ਦਾ ਮਨ ਤਨ ਦੋਨੋਂ ਪਰਮਾਤਮਾ ਨੂੰ ਪ੍ਰਵਾਨ ਹੋ ਗਏ ਹੁੰਦੇ, ਉਹਨਾਂ ਦੀ ਕਾਇਆ ਵੀ ਕਹਿੰਦੇ ਗੁਰਮੁਖੋ ਨਿਰਮਲੀ, ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲੱਗੀ। ਜਿਹੜੀ ਕਾਇਆ ਸੱਚੇ ਨਾਮ ਨਾਲ ਲੱਗੀ ਹੈ ਨਾ ਗੁਰਮੁਖੋ, ਉਹਨਾਂ ਦੀ ਕੰਚਨ ਵਰਗੀ ਕਾਇਆ ਹੁੰਦੀ ਨਿਰਮਲ, ਸਰੀਰ ਵੀ ਉਹਨਾਂ ਦਾ ਪਵਿੱਤਰ ਹੀ ਹੁੰਦਾ। ਨਿਰਮਲ ਜੋਤ ਨਿਰੰਜਨ ਪਾਇਆ, ਉਹਨਾਂ ਨੇ ਉਹ ਜਿਹੜੀ ਪਵਿੱਤਰ ਜੋਤ ਹੈ ਨਾ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਦੀ, ਉਹਦੀ ਪ੍ਰਾਪਤੀ ਕਰ ਲਈ। ਗੁਰਮੁਖ ਭ੍ਰਮ ਭਾਓ ਭਾਗੀ, ਕਹਿੰਦੇ ਉਹਨਾਂ ਗੁਰਮੁਖਾਂ ਦਾ ਭਰਮ ਭੈ ਸਭ ਕੁਝ ਨਾਸ ਹੋ ਜਾਂਦਾ, ਕੋਈ ਭਰਮ ਨਹੀਂ ਮਨ ਚ ਰਹਿ ਜਾਂਦਾ, ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਜਾਂਦਾ, ਉਹਨਾਂ ਦੇ ਭਰਮ ਵੀ ਖਤਮ ਹੋ ਜਾਂਦੇ ਤੇ ਭੈ ਵੀ ਖਤਮ ਹੋ ਜਾਂਦੇ। ਨਾਨਕ ਗੁਰਮੁਖ ਸਦਾ ਸੁੱਖ ਪਾਵੇ, ਕਹਿੰਦੇ ਐਸੇ ਗੁਰਮੁਖ ਸਦਾ ਸੁੱਖ ਪਾਉਂਦੇ, ਸਦਾ ਸੁੱਖ, ਸਦਾ ਦਾ ਸੁੱਖ ਵੀ ਆਪਣਾ ਅਨੁਭਵ ਹੀ ਹੁੰਦਾ, ਨਹੀਂ ਤਾਂ ਦੁਨਿਆਵੀ ਤੌਰ 'ਤੇ ਸਦਾ ਸੁਖੀ ਨਹੀਂ ਕਦੇ ਕੋਈ ਰਹਿੰਦਾ, ਕਦੇ ਕਦੇ ਸੁੱਖ ਵੀ ਆ ਜਾਂਦਾ, ਕਦੇ ਚਿੰਤਾ ਆ ਜਾਂਦਾ, ਕਦੇ ਫਿਕਰ ਆ ਗਿਆ, ਕਦੇ ਫਿਰ ਫਿਕਰ ਲੱਥ ਗਿਆ, ਕਦੇ ਫਿਰ ਸੁੱਖ ਆ ਗਿਆ, ਕਦੇ ਖੁਸ਼ੀ ਆ ਗਈ, ਕਦੇ ਗਮੀ ਆ ਗਈ, ਸੰਸਾਰ 'ਚ ਇੱਦਾਂ ਚੱਲਦਾ ਰਹਿੰਦਾ। ਸਦਾ ਦਾ ਸੁੱਖ ਭਗਤਾਂ ਨੂੰ ਹੁੰਦਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਰਨ, ਸਿਰਫ ਭਗਤ ਨੇ ਜਿਹਨਾਂ ਨੂੰ ਸਦਾ ਹੀ ਖੇੜਾ ਰਹਿੰਦਾ, ਕਦੇ ਵੀ ਉਹਨਾਂ ਨੂੰ ਚਿੰਤਾ ਤੇ ਫਿਕਰ ਘੇਰਦਾ ਹੀ ਨਹੀਂ ਆ ਕੇ। ਜੇ ਭਗਤ ਰਵਿਦਾਸ ਜੀ ਨੇ ਆ ਕੇ ਨਾ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਦੋ ਨਹੀਂ ਤੇ ਠਾਓ, ਕਹਿੰਦੇ ਮੈਂ ਬੇਗਮਪੁਰੇ ਦਾ ਵਾਸੀ, ਬੇਗਮਪੁਰਾ ਜਿੱਥੇ ਗਮ ਹੈ ਨਹੀਂ, ਫਿਕਰ ਨਹੀਂ ਹੈ, ਚਿੰਤਾ ਨਹੀਂ ਹੈ, ਉਹਨਾਂ ਨੂੰ ਸਦਾ ਸੁੱਖ ਹੁੰਦਾ। ਨਾਨਕ ਗੁਰਮੁਖ ਸਦਾ ਸੁੱਖ ਪਾਵੇ, ਕਹਿੰਦੇ ਗੁਰਮੁਖਾਂ ਨੂੰ ਤੇ ਸਦਾ ਸੁੱਖ ਹੈ। ਗੁਰਮੁਖ ਆਣ ਦਿਨ ਹਰ ਬੈਰਾਗੀ, ਦਿਨੇ ਰਾਤ ਉਹਨਾਂ ਦਾ ਮਨ ਬਰਾਗੀ ਹੁੰਦਾ ਪਰਮਾਤਮਾ ਦੇ ਪ੍ਰੇਮ ਚ ਨਾ, ਬਰਾਗ ਦਾ ਅਰਥ ਵੀ ਪ੍ਰੇਮ ਹੀ, ਦਿਨੇ ਰਾਤ ਪ੍ਰੇਮ ਲੱਗਾ ਰਹਿੰਦਾ ਉਹਨਾਂ ਦੇ ਮਨ ਨੂੰ, ਦਿਨੇ ਰਾਤ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਲੱਗਾ ਰਹਿਣਾ। ਕਹਿੰਦੇ ਬੰਦਾ ਬੜਾ ਬਰਾਗੀ ਜਿਹਾ ਪਾਈ, ਬਰਾਗੀਆਂ ਦਾ ਉਵੇਂ ਇੱਕ ਫਿਰਕਾ ਵੀ ਹੈ, ਪਰ ਬਰਾਗ ਦਾ ਅਰਥ ਹੈ ਪ੍ਰੇਮ, ਜਿਹਨਾਂ ਦੇ ਮਨ ਨੂੰ ਦਿਨੇ ਰਾਤ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਲੱਗਾ, ਕਹਿੰਦੇ ਉਹ ਤੇ ਸਦਾ ਦੇ ਸੁਖੀ ਹੈ। ਪੌੜੀ ਸੇ ਗੁਰ ਸਿੱਖ ਧੰਨ ਧੰਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਚੌਥੇ ਪਾਤਸ਼ਾਹ ਦਾ ਵਚਨ ਕਹਿੰਦੇ ਉਹ ਗੁਰੂ ਕੇ ਸਿੱਖ ਧੰਨ ਨੇ ਪਾਈ, ਧੰਨ ਨੇ ਉਹ ਗੁਰੂ ਕੇ ਸਿੱਖ ਜਿਹਨਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਕੰਨ ਦੇ ਕੇ ਸੁਣਿਆ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਉਵੇਂ ਆਪਾਂ ਆਖਾਂਗੇ ਵੀ ਸਾਰਿਆਂ ਨੇ ਕੰਨ ਨਾਲ ਹੀ ਸੁਣਿਆ, ਹਾਂ ਆਵਾਜ਼ ਤਾਂ ਸਾਰਿਆਂ ਦੇ ਕੰਨਾਂ 'ਚ ਹੀ ਪੈਂਦੀ ਹੈ, ਪਰ ਬਹੁਤਿਆਂ ਨੇ ਸੁਣਿਆ ਹੀ ਨਹੀਂ ਹੁੰਦਾ, ਧਿਆਨ ਦੇ ਕੇ ਨਹੀਂ ਸੁਣਿਆ ਹੁੰਦਾ। ਜਿਹਨੇ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਕੰਨੀ ਦਾ ਮਤਲਬ ਕੰਨ ਦੇ ਕੇ, ਧਿਆਨ ਦੇ ਕੇ ਸੁਣਿਆ, ਕਹਿੰਦੇ ਕੰਨ ਕਰਕੇ ਸੁਣ ਮੇਰੀ ਗੱਲ। ਜਾ ਕਰਜ ਗੁਫਤੋਂ ਪੇਸ ਤੋਂ ਦਰ ਗੋਸ ਕੁੰਨ ਕਰਤਾਰ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ, ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਕੰਨ ਦੇ ਕੇ ਮੇਰੀ ਗੱਲ ਸੁਣ, ਪਰ ਮੇਰੇ ਵੱਲ ਧਿਆਨ ਕਰਕੇ। ਯੱਕ ਅਰਜ, ਕਹਿੰਦੇ ਮੈਂ ਕਰਜ ਕਰਨ ਲੱਗਾ, ਯੱਕ ਅਰਜ ਗੁਸਤਮ ਪੇਸ ਤੋਂ ਦਰ ਗੋਸ ਕੁੰਨ ਕਰਤਾਰ, ਹਕਾ ਕਬੀਰ ਕਰੀਮ ਤੂੰ ਵਿਆਹ ਪਰਵਦਗਾਰ, ਕਹਿੰਦੇ ਮੇਰੀ ਅਰਜ ਥੋੜ੍ਹੀ ਜਿਹੀ ਨਾ ਮੇਰੇ ਵੱਲ ਧਿਆਨ ਕਰਕੇ ਸੁਣ, ਪਰਮਾਤਮਾ ਮੇਰੇ ਵੱਲ ਧਿਆਨ ਕਰ, ਮੈਂ ਅਰਜ ਕਰਨ ਲੱਗਾ। ਕੰਨ ਦੇ ਕੇ ਸੁਣਨ ਦਾ ਮਤਲਬ ਹੁੰਦਾ ਵੀ ਧਿਆਨ ਦੇ ਕੇ ਸੁਣਨਾ, ਧਿਆਨ ਨਾਲ ਗੱਲ ਸੁਣਨੀ, ਜੇ ਬੇਧਿਆਨੇ ਸੁਣੀ ਜਾਵੇ ਆਵਾਜ਼ ਕੰਨ 'ਚ ਪੈਂਦੀ, ਫਿਰ ਵੀ ਕਈ ਵਾਰੀ ਕਹਿੰਦੇ ਕੀ ਆਖਿਆ, ਮੇਰਾ ਧਿਆਨ ਨਹੀਂ ਸੀ, ਮੈਂ ਸੁਣੀ ਨਹੀਂ ਤੇਰੀ ਗੱਲ, ਆਵਾਜ਼ ਤਾਂ ਪਈ ਕੰਨਾਂ 'ਚ, ਪਰ ਕਹਿੰਦੇ ਮੇਰਾ ਧਿਆਨ ਹੀ ਨਹੀਂ ਸੀ, ਕੀ ਆਖਿਆ ਤੂੰ। ਇਸ ਲਈ ਗੁਰਮੁਖਾਂ ਨੇ ਸਿਰਫ ਕੰਨ 'ਚ ਆਵਾਜ਼ ਪੈਣ ਦਾ ਨਾਂ ਸੁਣਨਾ ਨਹੀਂ ਰੱਖਿਆ, ਤਾਂ ਹੀ ਗੁਰਮੁਖ ਕਹਿੰਦੇ ਵੀ ਕੰਨ 'ਚ ਆਵਾਜ਼ ਪਈ ਤੇ ਕੋਈ ਬੰਦਾ ਆਖੇ ਨੇ ਸੁਣ ਲਿਆ, ਨਹੀਂ, ਕਈ ਵਾਰ ਕੰਨ 'ਚ ਆਵਾਜ਼ ਪੈ ਰਹੀ ਹੁੰਦੀ ਪਰ ਫਿਰ ਵੀ ਸੁਣਿਆ ਨਹੀਂ ਹੁੰਦਾ ਉਹਨੇ। ਕਈ ਵਾਰੀ ਆਪਾਂ ਕਹਿੰਦੇ ਨਾ ਤੈਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ ਭਾਈ, ਸੁਣਦਾ ਕਿਉਂ ਨਹੀਂ, ਉਹ ਕਹਿੰਦੇ ਮੈਂ ਮੇਰਾ ਧਿਆਨ ਹੀ ਨਹੀਂ ਸੀ, ਖਿਆਲ ਨਹੀਂ ਸੀ ਇਸ ਪਾਸੇ, ਆਵਾਜ਼ ਤਾਂ ਪੈ ਰਹੀ ਕੰਨ 'ਚ ਪਰ ਧਿਆਨ ਨਾ ਹੋਣ ਕਰਕੇ ਪਤਾ ਨਹੀਂ ਲੱਗਾ। ਸਿਰਫ ਉਹਦਾ ਹੀ ਸੁਣਿਆ ਮੰਨਿਆ ਜਾਂਦਾ ਵੀ ਜਿਸ ਨੇ ਧਿਆਨ ਨਾਲ ਸੁਣਿਆ। ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਕਹਿੰਦੇ ਜਿਨ੍ਹਾਂ ਨੇ ਕੰਨ ਦੇ ਕੇ ਧਿਆਨ ਨਾਲ ਸੁਣਿਆ ਉਹ ਗੁਰੂ ਕੇ ਸਿੱਖ ਧਨ ਨੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣ ਲਿਆ। ਬੇਧਿਆਨੇ ਤੇ ਹਜ਼ਾਰ ਵਾਰ ਆਪਾਂ ਪ੍ਰਮਾਣ ਸੁਣੇ ਹੋਣਗੇ, ਕੋਈ ਇੱਕ ਪ੍ਰਮਾਣ ਤੁਸੀਂ ਲੈ ਲਓ ਜਿਹੜੇ ਆਮ ਪ੍ਰਚਲਿਤ ਹੈ ਆਪਣੇ ਨਿਤਨੇਮ ਚ। ਚਲੋ ਇੱਕ ਆ ਬਚਨ ਆਉਂਦਾ ਮਹਾਰਾਜ ਦਾ, ਭਈ ਪ੍ਰਾਪਤ ਮਾਨੁਖ ਦੇਹੁਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ ਵਰਕਾ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਾਜ ਕੇਵਲ ਨਾ। ਰੋਜ਼ ਆਪਾਂ ਪੜ੍ਹਦੇ ਹਾਂ ਇਹ, ਰੋਜ਼ ਜਿਹੜੇ ਰਾਧਾ ਸਾਹਿਬ ਦਾ ਪਾਠ ਕਰਦੇ ਉਹਨਾਂ ਨੂੰ ਪਤਾ ਰੋਜ਼ ਇਹ ਬਚਨ ਆਉਣਾ, ਜਿਹੜੇ ਸੁਣਦੇ ਉਹ ਰੋਜ਼ ਸੁਣਦੇ। ਪਰ ਜੇ ਧਿਆਨ ਨਾਲ ਨਹੀਂ ਸੁਣਿਆ ਤਾਂ ਭਾਵੇਂ 30 ਸਾਲ ਸੁਣੋ, ਕਿਉਂ? ਕਿਉਂਕਿ ਜੇ ਧਿਆਨ ਜਿਸ ਦਿਨ ਧਿਆਨ ਨਾਲ ਸੁਣਿਆ ਇਹ ਪਤਾ ਲੱਗੇਗਾ ਮਹਾਰਾਜ ਦੇ ਬਚਨ ਨੇ, ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਤੈਨੂੰ ਮਨੁੱਖਾ ਦੇਹ ਜਿਹੜੀ ਪ੍ਰਾਪਤ ਹੋਈ ਆ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ, ਇਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਸੀ ਤੇਰੀ। ਜਿਸ ਦਿਨ ਧਿਆਨ ਨਾਲ ਸੁਣਿਆ ਫਿਰ ਜ਼ਰੂਰ ਮਨ ਚ ਆਵੇਗਾ ਸ਼ਾਇਦ ਮੇਰੀ ਤੇ ਵਾਰੀ ਸੀ ਭਾਈ ਪਰਮਾਤਮਾ ਨੂੰ ਮਿਲਣ ਦੀ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾ। ਮਾਰ ਜਿੱਦਣ ਧਿਆਨ ਨਾਲ ਸੁਣ ਲਿਆ ਮਾਰ ਕਹਿੰਦੇ ਬਾਕੀ ਧੰਦੇ ਪ੍ਰਲੋਕ ਤੇਰੇ ਕੰਮ ਨਹੀਂ ਆਉਣਗੇ, ਤੇਰੇ ਕੰਮ ਦਾ ਇੱਕੋ ਹੀ ਧੰਦਾ ਸੰਗਤ ਵਿੱਚ ਪਰਮਾਤਮਾ ਦਾ ਨਾਮ ਜਪਣਾ। ਜਿਸ ਦਿਨ ਧਿਆਨ ਨਾਲ ਸੁਣ ਲਿਆ ਮਿਲ ਸਾਧ ਸੰਗਤ ਭਾਜ ਕੇਵਲ ਨਾਮ, ਭਾਜ ਦਾ ਥੰਦਾ ਭਜਨ ਕਰਨਾ, ਕਹਿੰਦੇ ਕੇਵਲ ਨਾਮ ਦਾ ਭਜਨ ਕਰ। ਕਿਵੇਂ? ਸਰੰਜਾਮ ਲਾਗ ਭਾਵ ਚੱਲ ਤਰਨਕ ਹੈ। ਸਰੰਜਾਮ ਦਾ ਅਰਥ ਹੁੰਦਾ ਉੱਦਮ ਕਰਨਾ, ਯਤਨ ਕਰਨਾ, ਖੇਚਲ ਕਰਨੀ। ਕਹਿੰਦੇ ਸੰਸਾਰ ਤੋਂ ਤਰਨ ਵਾਸਤੇ ਥੋੜੀ ਕੁ ਖੇਚਲ ਕਰਿਆ ਕਰ। ਆਪਣੇ ਸਰੀਰ ਲਈ ਤਾਂ ਆਪਾਂ ਖੇਚਲ ਕਰਦੇ ਹੀ ਨਾ, ਕਰਨੀ ਵੀ ਚਾਹੀਦੀ ਹੈ, ਕੋਈ ਪਾਪ ਨਹੀਂ ਹੁੰਦਾ। ਧਰਮ ਦੀ ਕਿਰਤ ਕਰਨੀ ਕੋਈ ਮਹਾਰਾਜ ਨੇ ਮਨਾ ਨਹੀਂ ਕੀਤਾ, 8 ਘੰਟੇ ਦੀ ਖੇਚਲ ਕਰ ਲੈਂਦੇ ਹਾਂ ਨਾ ਆਪਾਂ, ਅਤੇ ਕਈ ਵਾਰ 1 ਘੰਟਾ ਆਪਾਂ ਨੂੰ ਜੋਬ 'ਤੇ ਜਾਣ ਲਈ ਲੱਗ ਜਾਂਦਾ, ਇੱਕ ਵਾਪਸ ਆਉਣ ਲਈ 10 ਘੰਟੇ ਹੋ ਗਏ ਸਾਰੇ। ਕਹਿੰਦੇ ਤੂੰ 10 ਘੰਟੇ ਦੀ ਖੇਚਲ ਕਰ ਸਕਦਾ ਤੇ 1 ਘੰਟੇ ਦੀ ਸੰਸਾਰ ਤੋਂ ਤਰਨ ਵਾਸਤੇ ਵੀ ਕਰ ਲਿਆ ਕਰ। ਸਰੰਜਾਮ ਲਾਗ ਭਾਵ ਜਲ ਤਰਨ ਕਾ, ਸਰੰਜਾਮ ਦਾ ਅਰਥ ਉੱਦਮ ਕਰਿਆ ਕਰ, ਕੋਈ ਯਤਨ ਕਰਿਆ, ਥੋੜੀ ਜਿਹੀ ਖੇਚਲ ਕਰਿਆ ਕਰ ਸੰਸਾਰ ਤੋਂ ਤਰਨ ਵਾਸਤੇ। ਸਰੰਜਾਮ ਲਾਗ ਭਾਵ ਜਲ ਤਰਨ ਕਾ। ਹੁਣ ਜੇ ਤੇ ਧਿਆਨ ਨਾਲ ਇਹ ਬਚਨ ਸੁਣਿਆ, ਕਿਉਂਕਿ ਮਹਾਰਾਜ ਦਾ ਬਚਨ ਆ ਗਿਆ ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਜਿਨ੍ਹਾਂ ਨੇ ਕੰਨ ਦੇ ਕੇ ਸੁਣ ਲਿਆ, ਜਿਨ੍ਹਾਂ ਨੇ ਧਿਆਨ ਦੇ ਕੇ ਸੁਣਿਆ ਉਹ ਫਿਰ ਜ਼ਰੂਰ ਯਤਨ ਕਰਨਗੇ ਵੀ ਮਹਾਰਾਜ ਨੇ ਤਾਂ ਬਚਨ ਕੀਤਾ, ਕੋਈ ਉੱਦਮ ਕੋਈ ਖੇਚਲ ਆਪਾਂ ਨੂੰ ਸੰਸਾਰ ਤੋਂ ਤਰਨ ਲਈ ਵੀ ਕਰਨੀ ਚਾਹੀਦੀ ਭਾਈ। ਅਤੇ ਫਿਰ ਉਹ 1/2 ਘੰਟਾ ਪਹਿਲਾਂ ਉੱਠਣਗੇ, ਫਿਰ ਜਾਣ ਤੋਂ ਪਹਿਲਾਂ 5 ਬਾਣੀਆਂ ਪੜ੍ਹ ਲੈਣਗੇ, ਫਿਰ ਸ਼ਾਮ ਨੂੰ ਥੋੜ੍ਹੀ ਜਿਹੀ ਖੇਚਲ ਹੋਰ ਕਰਨਗੇ, ਭਾਵੇਂ ਥੱਕੇ ਹੋਣ ਰਹਿਰਾ ਸਾਹਿਬ ਦਾ ਪਾਠ ਜ਼ਰੂਰ ਕਰਨਗੇ। ਕਿਉਂ? ਕਿਉਂਕਿ ਉਹਨਾਂ ਨੇ ਬਚਨ ਧਿਆਨ ਨਾਲ ਸੁਣ ਲਿਆ ਸੀ ਵੀ ਮਹਾਰਾਜ ਨੇ ਆਖਿਆ ਕੁਝ ਉੱਦਮ ਕਰਿਆ ਕਰ ਸੰਸਾਰ ਤੋਂ ਤਰਨ ਵਾਸਤੇ ਵੀ, ਜਿਵੇਂ ਬਾਕੀ ਉੱਦਮ ਕਰਦਾ ਨਾ ਤੂੰ, ਜਿਵੇਂ ਬਾਕੀ ਇੰਨੀ ਖੇਚਲ ਕਰਦਾ ਸਾਰਾ ਦਿਨ ਜਾਂ ਸਾਰੀ ਜ਼ਿੰਦਗੀ, ਥੋੜ੍ਹੀ ਕੁ ਖੇਚਲ ਆਪਣੇ ਭਲੇ ਵਾਸਤੇ ਵੀ ਕਰ ਲਿਆ ਕਰ। ਪਰ ਇਹ ਗੱਲ ਉਦੋਂ ਹੀ ਚੇਤੇ ਆਉਣੀ ਹੈ ਸਾਧ ਸੰਗਤ ਜੀ ਜਿਸ ਦਿਨ ਆਪਾਂ ਧਿਆਨ ਨਾਲ ਉਪਦੇਸ਼ ਸੁਣਾਂਗੇ, ਨਹੀਂ ਤੇ ਸੈਂਕੜੇ ਵਾਰ ਇਹ ਪ੍ਰਮਾਣ ਆਪਾਂ ਰੋਜ਼ ਰਹਿ ਰਹਿ ਜੇ ਪੜ੍ਹਦੇ ਹਾਂ ਤੇ ਲੰਘ ਜਾਂਦੇ। ਤਾਂ ਮਹਾਰਾਜ ਚੌਥੇ ਪਾਤਸ਼ਾਹ ਕਹਿ ਰਹੇ ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਜਾਂਦਾ ਜਿਹੜੇ ਧਿਆਨ ਨਾਲ ਸੁਣ ਲੈਂਦੇ ਗੁਰੂ ਦੇ ਉਪਦੇਸ਼ ਨੂੰ। ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਕੰਨ ਦੇ ਕੇ ਸੁਣ ਲਿਆ ਧਿਆਨ ਦੇ ਕੇ, ਉਹ ਧਨ ਨੇ। ਕਿਉਂਕਿ ਇੱਕ ਵਾਰ ਸੁਣ ਲਿਆ ਫਿਰ ਬੰਦਾ ਯਤਨ ਕਰਦਾ। ਹੁਣ ਕਬੀਰ ਸਾਹਿਬ ਦਾ ਬਚਨ ਹੈ ਨਾ ਬੜੇ ਕਮਾਲ ਦਾ, ਉਹ ਕਹਿੰਦੇ ਜਿੰਨੀ ਦੇਰ ਤਾਂ ਅਸੀਂ ਕੋਈ ਧਿਆਨ ਨਾਲ ਸੁਣਿਆ ਨਹੀਂ ਸੀ ਆਪਣੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਬਚਨ ਨੂੰ, ਉਨੀ ਦੇਰ ਤਾਂ ਬੇਫਿਕਰ ਸਾਂ, ਜਿੰਨੇ ਵਜੇ ਮਰਜ਼ੀ ਸੌਂ, ਜਿੰਨੇ ਵਜੇ ਮਰਜ਼ੀ ਉੱਠੋ, ਜੋ ਮਰਜ਼ੀ ਖਾਓ, ਜੋ ਮਰਜ਼ੀ ਪੀਓ, ਕੋਈ ਫਿਕਰ ਹੀ ਨਹੀਂ ਸੀ। ਪਰ ਕਹਿੰਦੇ ਜਿਸ ਦਿਨ ਤਾਂ ਧਿਆਨ ਨਾਲ ਆਪਣੇ ਗੁਰੂ ਦੀ ਗੱਲ ਨੂੰ ਸੁਣ ਲਿਆ ਤੇ ਬਲਾ ਗੱਲ ਪਾ ਲਈਏ, ਉਹ ਕਬੀਰ ਸਾਹਿਬ ਕਹਿੰਦੇ ਨਾ ਪੂਰੀ ਪਰੀ ਬੁਲਾਏ। ਕਬੀਰ ਜਿਨਹੋਂ ਕਿਛੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਿਹਾਏ, ਕਹਿੰਦੇ ਜਿਹਨਾਂ ਨੇ ਨਹੀਂ ਸੀ ਕੁਝ ਜਾਣਿਆ, ਨਹੀਂ ਸਮਝਿਆ, ਨਹੀਂ ਸੁਣਿਆ ਧਿਆਨ ਨਾ, ਉਹ ਆਪਣੀ ਸੁੱਖ ਦੀ ਨੀਂਦ ਸੌਂਦੇ, ਸੁੱਖ ਦੀ ਨੀਂਦ ਉੱਠਦੇ ਆ, ਮਰਜ਼ੀ ਦਾ ਖਾਂਦੇ, ਮਰਜ਼ੀ ਦਾ ਪੀਂਦੇ, ਕਿਉਂਕਿ ਫਿਕਰ ਹੀ ਨਹੀਂ, ਸੁਣਿਆ ਨਹੀਂ ਨਾ ਅਜੇ ਤੱਕ। ਕਬੀਰ ਜਿਨਹੋ ਕਿਛੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਿਹਾਏ, ਹਮ ਹੋ ਜੋ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਕਹਿੰਦੇ ਮੈਂ ਆਹ ਗੱਲ ਬੁੱਝ ਕੇ ਲਈ, ਬਸ ਮੈਨੂੰ ਆਹ ਗੱਲ ਸਮਝ ਆ ਗਈ, ਤੇ ਬੜਾ ਗੱਲ ਪੈ ਗਈ ਮੇਰੇ, ਹੁਣ ਮੈਂ ਨਾ ਮਰਜ਼ੀ ਨਾ ਸੌਂ ਸਕਦਾ, ਨਾ ਮਰਜ਼ੀ ਨਾ ਉੱਠ, ਮੈਨੂੰ ਉੱਠਣ, ਮੈਨੂੰ ਪਤਾ ਲੱਗ ਗਿਆ ਇੰਨੇ ਵਜੇ ਉੱਠਣਾ ਚਾਹੀਦਾ ਭਾਈ ਮੈਨੂੰ, ਉਹ ਹੀ ਸਮਾਂ ਨੀਂਦ ਦਾ ਹੁੰਦਾ। ਤੇ ਕਬੀਰ ਸਾਹਿਬ ਕਹਿੰਦੇ ਮੈਨੂੰ ਸਮਝ ਆ ਗਈ, ਨਹੀਂ ਭਾਈ ਇਹ ਤਾਂ ਉੱਠਣਾ ਪੈਣਾ, ਇਹ ਤਾਂ ਉੱਠਣ ਦਾ ਸਮਾਂ, ਇਹ ਤਾਂ ਚੌਥਾ ਪਹਿਰ ਲੱਗ ਗਿਆ ਰਾਤ ਦਾ, ਇਸ ਵੇਲੇ ਤੇ ਹੁਣ ਮੈਂ ਸੁੱਤਾ ਰਹਿ ਨਹੀਂ ਸਕਦਾ। ਕਹਿੰਦੇ ਮੈਂ ਤਾਂ ਬੜਾ ਗੱਲ ਪਾ ਲਈ, ਨਹੀਂ ਸੀ ਪਤਾ ਤੇ ਚੰਗੇ ਸਾਂ, ਇਹ ਇਹ ਪਤਾ ਕੀ ਲੱਗ ਗਿਆ? ਕਹਿੰਦੇ ਹੁਣ ਤਾਂ ਸਾਰਾ ਕੁਝ ਹੀ ਬਦਲ ਗਿਆ, ਹਮ ਹੋ ਜੋ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਕਹਿੰਦੇ ਮੈਂ ਗੱਲ ਤਾਂ ਕੀ ਬੁੱਝ ਲਈ, ਹੁਣ ਇਹ ਬੜਾ ਗੱਲ ਪੈ ਗਈ ਮੇਰੇ, ਹੁਣ ਮੈਂ ਉੱਠਣਾ ਪੈਂਦਾ, ਉਸ ਵੇਲੇ ਉੱਠ ਕੇ ਰਾਮ ਰਾਮ ਜਪਣਾ ਪੈਂਦਾ, ਸ਼ਾਮ ਨੂੰ ਫਿਰ ਜਪਣਾ ਪੈਂਦਾ। ਸਾਰਾ ਦਿਨ ਕਬੀਰ ਸਾਹਿਬ ਆਪਣੀ ਖੱਡੀ ਦੀ ਕਿਰਤ ਕਰਦੇ ਧਰਮ ਦੀ, ਪਰ ਕਹਿੰਦੇ ਹੁਣ ਮੈਨੂੰ ਸਮਝ ਆ ਗਈ ਹੈ, ਸਰੰਜਾਮ ਲਾਗ ਭਾਵ ਜਲ ਤਰਨ ਕਿਆ। ਜਿਸ ਦਿਨ ਸਿੱਖ ਨੂੰ ਸਮਝ ਆ ਜਾਏਗੀ ਨਾ, ਮਹਾਰਾਜ ਨੇ ਆਖਿਆ ਉਹ ਕੁਝ ਭਾਵ ਜਲ ਤੋਂ ਤਰਨ ਵਾਸਤੇ ਵੀ ਖੇਚਲ ਕਰ ਲਿਆ ਕਰ ਥੋੜ੍ਹੀ ਕੁ, ਬਾਕੀ ਖੇਚਲ ਆਪਾਂ ਆਪਣੇ ਸਰੀਰ ਲਈ ਪਰਿਵਾਰ ਲਈ ਕਰਨੀ ਕਰਨੀ ਹੈ। ਆਪਾਂ ਆਪਣੇ ਪਰਿਵਾਰ ਲਈ 8-10 ਘੰਟੇ ਖੇਚਲ ਕਰ ਸਕਦੇ ਹਾਂ, ਤੇ ਸੰਸਾਰ ਤੋਂ ਤਰਨ ਵਾਸਤੇ ਵੀ 1.5 ਘੰਟਾ ਕੱਢਿਆ ਕਰੀਏ, ਕੁਝ ਸਵੇਰੇ ਕੁਝ ਸ਼ਾਮ ਨੂੰ। ਇਸ ਲਈ ਮਹਾਰਾਜ ਨੇ ਆਖਿਆ ਗੁਰਮੁਖੋ ਮੈਂ ਨਾ ਗੁਰੂ ਕੇ ਸਿੱਖਾਂ ਨੂੰ ਧੰਨ ਕਹਿੰਦਾ ਜਿਹੜੇ ਧਿਆਨ ਨਾਲ ਸੁਣ ਲੈਂਦੇ ਗੱਲ। ਸੇ ਗੁਰਸਿੱਖ ਧੰਨ ਧੰਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਗੁਰ ਸਤਿਗੁਰ ਨਾਮ ਦ੍ਰਿੜਾਇਆ। ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਨਾਮ ਦ੍ਰਿੜ ਕਰਵਾ ਦਿੱਤਾ। ਤਿੰਨ ਹਉਮੈ ਦੁਬਧਾ ਭੰਨੀ, ਕਹਿੰਦੇ ਉਹਨਾਂ ਦੇ ਅੰਦਰੋਂ ਹਉਮੈ ਚਲੀ ਗਈ, ਦੁਬਧਾ ਖਤਮ ਹੋ ਗਈ, ਭੰਨ ਸੁੱਟੀ ਉਹਨਾਂ ਨੇ ਆਪਣੀ ਹਉਮੈ, ਹੰਕਾਰ ਵੀ ਚਲੇ ਗਿਆ ਉਹਨਾਂ ਦੇ ਅੰਦਰੋਂ, ਤੇ ਦੁਬਧਾ ਵੀ ਚਲੇ ਗਈ, ਹੰਕਾਰ ਛੱਡ ਦਿੱਤਾ, ਦੁਬਧਾ ਦੁਬਧਾ ਦਾ ਦੁਬਧਾ ਦਾ ਅਰਥ ਹੁੰਦਾ ਸਾਧ ਸੰਗਤ ਜੀ ਦੁਚਿੱਤੀ ਜੀ ਮਨ 'ਚ ਬਣੀ ਰਹਿਣੀ, ਭਈ ਕਦੇ ਮਨ ਕਰਨਾ ਕਰ ਲਓ ਨੇਤਨੇ, ਕਦੇ ਆਖਣਾ ਇਹਦੇ ਨਾਲ ਕੀ ਫਰਕ ਪੈ ਜਾਣਾ, ਇਹਨੂੰ ਕਹਿੰਦੇ ਦੁਬਧਾ। ਕਦੇ ਮਨ ਕਰਨਾ ਚਲੋ ਸੰਗਤ ਕਰੀਏ 10 ਮਿੰਟ, ਮਹਾਰਾਜ ਨੂੰ ਮੱਥਾ ਟੇਕੀਏ, ਦਰਸ਼ਨ ਕਰੀਏ, ਕਦੇ ਆਖਣਾ ਕੋਈ ਨਹੀਂ ਕੋਈ ਨਹੀਂ, ਇੱਕੋ ਹੀ ਗੱਲ ਆ, ਇਹ ਹੁੰਦੀ ਦੁਬਧਾ। ਕਹਿੰਦੇ ਉਹਨਾਂ ਗੁਰਮੁਖਾਂ ਨੇ ਆਪਣੇ ਅੰਦਰੋਂ ਦੁਬਧਾ ਖਤਮ ਕਰ ਦਿੱਤੀ, ਉਹਨਾਂ ਦੇ ਅੰਦਰੋਂ ਹੰਕਾਰ ਚਲਿਆ ਗਿਆ, ਗੁਰ ਸਤਿਗੁਰ ਨਾਮ ਦ੍ਰਿੜਾਇਆ, ਤਿੰਨ ਹਉਮੈ ਦੁਬਧਾ ਭੰਨੀ, ਬਿਨ ਹਰ ਨਾਵੇ ਕੋ ਮਿੱਤਰ ਨਾਹੀ। ਕਹਿੰਦੇ ਪਤਾ ਲੱਗ ਗਿਆ ਹੁਣ ਹਰੀ ਦੇ ਨਾਮ ਤੋਂ ਬਿਨਾਂ ਮਿੱਤਰ ਕੋਈ ਨਹੀਂ ਹੈਗਾ, ਮਿੱਤਰ ਕਨੇੜੇ ਘਰ ਥੱਕੀ ਮੇਰਾ ਦੁੱਖ ਘੱਟ ਹੈ ਕੋਏ। ਸੰਸਾਰ ਵਿੱਚ ਮਿੱਤਰਤਾ ਹੁੰਦੀ ਹੈ ਪਰ ਸਿਰਫ ਸਰੀਰ ਰਹਿਣ ਤੱਕ, ਪਰਲੋਕ ਵਿੱਚ ਕੋਈ ਮਿੱਤਰ ਬਾਂਹ ਨਹੀਂ ਫੜ ਸਕਦਾ, ਇਹ ਸੱਚੀ ਗੱਲ ਹੈ। ਹਾਂ ਸੰਸਾਰ ਵਿੱਚ ਜ਼ਰੂਰ ਮਿੱਤਰਤਾ ਹੁੰਦੀ ਹੈ, ਤਾਂ ਕਹਿੰਦੇ ਨਾ ਵੀ ਤੂੰ ਮਹਾਰਾਜ ਨੂੰ ਮਿੱਤਰ ਬਣਾ ਭਾਈ, ਜਾਂ ਗੁਰਮੁਖਾਂ ਨੂੰ ਮਿੱਤਰ ਬਣਾ, ਪਰ ਇਸ ਗੱਲ ਦੀ ਸੋਝੀ ਆ ਗਈ ਵੀ ਪ੍ਰਲੋਕ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਮਿੱਤਰ ਨਹੀਂ ਹੈ, ਬਿਨ ਹਰ ਨਾਵੇ ਕੋ ਮਿੱਤਰ ਨਾਹੀ। ਵਿਚਾਰ ਜਿੱਠਾ ਹਰ ਜਨੀ, ਕਹਿੰਦੇ ਹਰੀ ਦੇ ਜਨਾਂ ਨੇ ਵਿਚਾਰ ਕਰਕੇ ਦੇਖ ਲਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਪ੍ਰਲੋਕ ਵਿੱਚ ਮਿੱਤਰ ਕਿਸੇ ਨੇ ਨਹੀਂ ਬਣਨਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਪੜ੍ਹਦੇ ਨਾ ਸੂਹੀ ਰਾਗ ਵਿੱਚੋਂ, ਸੂਹੀ ਮਹੱਲਾ ਪਹਿਲਾ, ਉਜਲ ਕਹਿਹਾ ਚਲਕਣਾ ਘੋਟ ਮਕਾਲੜੀ, ਮਾਸ ਧੋਤਿਆਂ ਜੂਸ਼ਣਾ ਉਥਰੇ ਜੇ ਸਾ ਧੋਵਾਂ ਤੇ, ਸੋ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਂ। ਕਹਿੰਦੇ ਸੱਜਣ ਕਿਹਨੂੰ ਕਹੀਦਾ? ਜਿਹੜਾ ਪ੍ਰਲੋਕ ਵਿੱਚ ਵੀ ਤੇਰੇ ਲਾਗੇ ਖੜਾ ਦਿਸੇ ਤੈਨੂੰ ਛਡਾਉਣ ਲਈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਂ। ਜਿੱਥੇ ਤੇਰੇ ਕੋਲ ਲੇਖਾ ਮੰਗਿਆ ਜਾਣਾ ਉੱਥੇ ਵੀ ਜਿਹੜਾ ਛਡਾਉਣ ਲਈ ਤੈਨੂੰ ਕੋਲ ਖੜਾ ਹੋਵੇ ਉਹ ਤੇਰਾ ਸੱਜਣ ਹੈ, ਪ੍ਰਲੋਕ ਵਿੱਚ ਵੀ ਤੇਰਾ ਛੁਟਕਾਰਾ ਕਰਵਾ ਦੇਵੇ, ਉਹਦੀ ਪ੍ਰਲੋਕ ਤੱਕ ਪਹੁੰਚ ਹੋਵੇ, ਤੇ ਉਹ ਸੱਜਣ ਸਿਰਫ ਗੁਰੂ ਸਾਹਿਬ ਨੇ। ਸੰਸਾਰ ਵਿੱਚ ਸੱਜਣ ਮਿੱਤਰ ਹੁੰਦੇ ਨੇ, ਚੰਗੇ ਨੇ, ਚੰਗੀ ਗੱਲ ਹੈ, ਪਰ ਕਹਿੰਦੇ ਸੰਸਾਰੀ ਮਿੱਤਰਾਂ ਦੀ ਪਹੁੰਚ ਪ੍ਰਲੋਕ ਤੱਕ ਕਦੇ ਨਹੀਂ ਹੁੰਦੀ, ਉੱਥੇ ਸਿਰਫ ਮਹਾਰਾਜ ਦੀ ਪਹੁੰਚ, ਉੱਥੇ ਮਿੱਤਰ ਸਿਰਫ ਪਰਮਾਤਮਾ ਦਾ ਨਾਮ ਹੀ ਹੈ। ਬਿਨ ਹਰ ਨਾਵੇ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜਨੀ। ਕਹਿੰਦੇ ਹਰੀ ਜਨਾਂ ਨੇ ਵਿਚਾਰ ਕੇ ਦੇਖ ਲਿਆ ਪਰਮਾਤਮਾ ਦੇ ਨਾਮ ਤੋਂ ਬਿਨਾਂ ਪ੍ਰਲੋਕ ਚ ਮਿੱਤਰਤਾ ਨਹੀਂ ਕਿਸੇ ਨੇ ਨਿਭਾਉਣੀ। ਪਰਲੋਕ ਦਾ ਸੰਗੀ ਨਹੀਂ ਹੈ ਕੋਈ ਨਾਮ ਤੋਂ ਬਿਨਾਂ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਕਹਿੰਦੇ ਜਿਨ੍ਹਾਂ ਗੁਰੂ ਕੇ ਸਿੱਖਾਂ ਤੇ ਹਰੀ ਪ੍ਰਸੰਨ ਹੈ, ਰੱਬ ਪ੍ਰਸੰਨ ਹੈ, ਅਕਾਲ ਪੁਰਖ ਜਿਨ੍ਹਾਂ ਤੇ ਖੁਸ਼ ਹੈ, ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਤਿੰਨੀ ਸਤਿਗੁਰ ਕੀ ਗੱਲ ਮੰਨੀ, ਕਹਿੰਦੇ ਉਹਨਾਂ ਨੇ ਸਤਿਗੁਰੂ ਦੀ ਗੱਲ ਮੰਨ ਲਈ। ਭਾਈ ਜਿਹਨੇ ਗੁਰੂ ਦੀ ਗੱਲ ਮੰਨ ਲਈ, ਸਮਝ ਲਓ ਤੇ ਪਰਮਾਤਮਾ ਖੁਸ਼ ਹੈ, ਜਿਹਨੇ ਗੁਰੂ ਸਾਹਿਬ ਜੀ ਦਾ ਬਚਨ ਮੰਨ ਲਿਆ। ਮੰਨ ਲਓ ਕਿਹੜਾ ਬਚਨ ਮੰਨ ਲਿਆ, ਜਿਹੜਾ ਮਰਜ਼ੀ ਬਚਨ ਗੁਰੂ ਸਾਹਿਬ ਜੀ ਦਾ ਸੁਣ ਕੇ ਆਪਾਂ ਮੰਨ ਸਕਦੇ ਹਾਂ, ਮੰਨ ਲਿਆ, ਸਮਝ ਲਓ ਪਰਮਾਤਮਾ। ਮੰਨ ਲਓ ਆਹ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸੇਖ ਖਾਏ ਸੋ ਭਲਕੇ ਉਹ ਠਰ ਨਾਮ ਧਿਆਵੇ। ਜਿਹੜਾ ਗੁਰੂ ਕਾ ਸਿੱਖ ਖਵਾਉਂਦਾ ਹੈ ਉਹ ਸਵੇਰੇ ਉੱਠ ਕੇ ਨਾਮ ਜ਼ਰੂਰ ਜਪੇ। ਹੁਣ ਜਿਹਨੇ ਮੰਨ ਲਈ ਹੈ ਗੁਰੂ ਸਾਹਿਬ ਜੀ ਦੀ ਇਹ ਜਿਹੜੀ ਸਲਾਹ ਸੀ, ਜਿਹਨੇ ਗੁਰੂ ਦੀ ਗੱਲ ਮੰਨ ਲਈ ਵੀ ਚੌਥੇ ਪਾਤਸ਼ਾਹ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਹ ਠਰ ਨਾਮ ਧਿਆਵੇ। ਜਿਹੜਾ ਗੁਰੂ ਕਾ ਸਿੱਖ ਖਵਾਉਂਦਾ ਉਹ ਸਵੇਰੇ ਉੱਠ ਕੇ ਨਾਮ ਜ਼ਰੂਰ ਧਿਆਵੇ। ਜਿਹਨੇ ਮੰਨ ਲਈ, ਸਮਝ ਲਓ ਉਹਦੇ ਤੇ ਪਰਮਾਤਮਾ ਖੁਸ਼ ਹੈ, ਜਿਹਨੇ ਸਵੇਰੇ ਉੱਠ ਕੇ ਜਪਣਾ ਸ਼ੁਰੂ ਕਰ ਦਿੱਤਾ। ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਬਚਨ ਲਿਖਿਆ, ਉਹ ਕਹਿੰਦੇ ਗੁਰਮੁਖੋ ਘੱਟੋ ਘੱਟ 5 ਮਿੰਟ, ਸਿਰਫ 5 ਮਿੰਟ ਸਵੇਰੇ ਬੰਦਾ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰ ਲਏ ਤਾਂ ਉਹ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਉਹਨਾਂ ਨੂੰ ਪੁੱਛਿਆ ਵੀ ਇੱਦਾਂ ਕਿੱਦਾਂ ਜੀ, 5 ਮਿੰਟਾਂ ਨਾਲ ਕਿੱਦਾਂ ਤਰ ਸਕਦਾ ਕੋਈ, ਵੀ 5 ਮਿੰਟ ਤਾਂ ਕੋਈ ਗੱਲ ਵੀ ਨਾ ਹੋਈ। ਉਹ ਕਹਿੰਦੇ ਮੰਨ ਲਓ ਕਿਸੇ ਬੰਦੇ ਦੀ ਉਮਰ 60 ਸਾਲ, ਕਿਸੇ ਦੀ 70 ਸਾਲ, ਕਿਸੇ ਦੀ 80 ਸਾਲ, ਕਿਸੇ ਦੀ 90 ਸਾਲ, ਉਹਦਾ ਬਚਪਨ ਪਾਸੇ ਕੱਢ ਕੇ ਨਾ, ਤੇ ਉਹਦੀ ਬਾਕੀ ਉਮਰ ਦੇ ਸਾਰੇ 5-5 ਮਿੰਟ ਰੋਜ਼ ਦੇ ਇੱਕ ਥਾਂ ਤੇ ਇਕੱਠੇ ਕਰ ਲਓ, ਇੰਨਾ ਕੁ ਭਜਨ ਹੋ ਜਾਵੇਗਾ ਉਹ ਬੰਦਾ ਆਰਾਮ ਨਾਲ ਤਰਜੇਗਾ। 5 ਮਿੰਟ ਦੀ ਇੰਨੀ ਮਹਾਨਤਾ ਹੈ। ਕਹਿੰਦੇ ਜੇ ਮੰਨ ਲਓ ਕਿਸੇ ਨੂੰ ਜਦੋਂ ਸੋਝੀ ਆ ਗਈ, ਕੋਈ 40 ਸਾਲ ਦਾ ਸੀ ਜਦੋਂ ਉਹਨੂੰ ਸੋਝੀ ਆਈ ਵੀ ਜਪਣਾ ਚਾਹੀਦਾ, ਉਹਦੀ ਸਾਰੀ ਉਮਰ 90 ਸਾਲ ਹੈ ਤੇ 50 ਸਾਲ ਉਹਦੇ ਹੋ ਗਏ ਨਾ, ਉਹਨਾਂ 50 ਸਾਲਾਂ ਚ ਉਹਨੇ ਰੋਜ਼ ਸਵੇਰੇ ਉੱਠ ਕੇ 5 ਮਿੰਟ ਜਪਿਆ ਤੇ 50ਵਾਂ ਸਾਲਾਂ ਦੇ 5-5 ਮਿੰਟ ਰੋਜ਼ ਦੇ ਇੱਕ ਥਾਂ ਤੇ ਇਕੱਠੇ ਕਰੋ, ਕਿੰਨੇ ਹੋ ਗਏ। ਇਸ ਲਈ ਭਾਈ ਵੀਰ ਸਿੰਘ ਨੇ ਆਖਿਆ ਗੁਰਮੁਖੋ ਘੱਟੋ ਘੱਟ ਗੁਰੂ ਕਾ ਸਿੱਖ ਸਵੇਰੇ ਉੱਠ ਕੇ 5 ਮਿੰਟ ਤਾਂ ਜਪੇ, ਜਿੰਨਾ ਵੱਧ ਜਪ ਸਕਦਾ ਜਪੇ, ਪਰ ਉਹ ਕਹਿੰਦੇ ਇੰਨਾ ਵੀ ਜੇ ਨਹੀਂ ਕਰਦਾ ਤੇ ਫਿਰ ਨਹੀਂ ਸਿੱਖ ਅਖਵਾ ਸਕਦਾ। ਕਿਉਂਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਹ ਠਰ ਨਾਮ ਧਿਆਵੇ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਤਿੰਨੀ ਸਤਿਗੁਰ ਕੀ ਗੱਲ ਮੰਨੀ, ਕਹਿੰਦੇ ਜਿਹਨਾਂ ਉੱਤੇ ਰੱਬ ਪਰਮਾਤਮਾ ਪ੍ਰਸੰਨ ਹੈ ਉਹਨਾਂ ਗੁਰੂ ਦੀ ਗੱਲ ਮੰਨ ਲਈ। ਜੋ ਗੁਰਮੁਖ ਨਾਮ ਧਿਆਏ, ਜਿਹਨਾਂ ਗੁਰਮੁਖਾਂ ਨੇ ਨਾਮ ਧਿਆਇਆ, ਤਿੰਨੀ ਚੜੀ ਚਵੱਗਣ ਵੰਨੀ, ਵੰਨੀ ਹੁੰਦੀ ਰੰਗਤ, ਚਵੱਗਣ ਹੁੰਦੀ 4 ਗੁਣਾ, ਕਹਿੰਦੇ ਉਹਨਾਂ ਨੂੰ ਨਾਮ ਦੀ ਰੰਗਤ ਰੋਜ਼ 4 ਗੁਣਾ ਚੜ੍ਹਦੀ। ਉਹਨਾਂ ਨੂੰ ਤਾਂ ਕਹਿੰਦੇ 4 ਗੁਣਾ ਰੰਗਤ ਚੜ੍ਹੀ ਹੈ। ਜੋ ਗੁਰਮੁਖ ਨਾਮ ਧਿਆਏ, ਜਿਹੜੇ ਗੁਰਮੁਖ ਨਾਮ ਧਿਆਉਂਦੇ ਉਹਨਾਂ ਨੂੰ 4 ਗੁਣੀ ਪਰਮਾਤਮਾ ਦੇ ਨਾਮ ਦੀ ਰੰਗਤ ਚੜ੍ਹਦੀ ਜਾਂਦੀ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਸੰਗਤ ਜੀ ਕਿਰਪਾ ਕੀਤੀ। ਧੰਨ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਤੇ ਵੀ ਕਿਰਪਾ ਕਰਨ, ਆਪਾਂ ਵੀ ਸਵੇਰੇ ਉੱਠ ਕੇ ਥੋੜਾ ਥੋੜਾ ਜਪ ਲਿਆ ਕਰੀਏ। ਇਹ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ। ਗੁਰੂ ਸਾਹਿਬ ਜੀ ਆਪਣੇ ਤੇ ਰਹਿਮਤ ਕਰਨ, ਤੁਹਾਡੀ ਮੇਰੀ ਸਭ ਦੀ ਹਾਜ਼ਰੀ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਵੇ। ਜ਼ਰੂਰ ਯਤਨ ਕਰਨਾ ਚਾਹੀਦਾ, ਜ਼ਰੂਰ ਸਵੇਰੇ ਉੱਠ ਕੇ ਥੋੜ੍ਹੇ ਤੋਂ ਥੋੜ੍ਹਾ ਹੀ ਬੰਦਾ ਜਪਣ ਦਾ ਯਤਨ ਕਰੇ, ਜ਼ਰੂਰ ਭਲਾ ਹੋ ਜਾਏਗਾ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ, ਲੇਖਕ ਤੇ ਹਨ ਛੁੱਟੀਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਿਆ ਨਾਨਕ ਪਾਰ ਉਤਾਰ। ਅਗਲੇ ਸ਼ਬਦ ਦੀ ਕਥਾ ਫਿਰ ਆਪਾਂ ਕੱਲ੍ਹ ਸਵੇਰ ਨੂੰ ਸਤਸੰਗ ਜੀ ਕਰਾਂਗੇ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਉਣ ਆਈਆ, ਸ਼ਬਦੋ ਤਾਂ ਗਾਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਹੈ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ। ਕਹੈ ਨਾਨਕ ਤਹਿ ਸੁਖੋਵਾ, ਤਿਤ ਕਾਰਨ ਹਦ ਵਾਜੇ, ਅਨੰਦ ਸੁਣੋ ਮੁੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੂਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨ ਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨ ਹਦ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।